ਆਸਾ ਸ੍ਰੀ ਕਬੀਰ ਜੀਓ ਕੇ ਤੇ ਪਦੇ ਅੱਠ ਦੋ ਤੁਕੇ ਸੱਤ ਇੱਕ ਤੁਕਾ ਇੱਕ। ਇਹ ਪਾਠੀ ਸਿੰਘਾਂ ਲਈ ਵਿਸ਼ੇਸ਼ ਹੈ, ਜਾਂ ਸਹਿਜ ਪਾਠ ਕਰਦੇ ਜਿਹੜੇ ਘਰਾਂ ਚ ਅਖੰਡ ਪਾਠ ਕਰਦੇ ਹੋ ਤੇ ਪਦੇ ਜਿਹੜੇ ਨੇ ਲਿਖਿਆ ਅੱਠ ਦੋ ਤੁਕੇ ਸੱਤ ਇੱਕ ਤੁਕਾ ਪਹਿਲਾਂ ਨਹੀਂ ਬੋਲਣਾ, ਇੱਕ ਤੁਕਾ ਇੱਕ। ਇਹ ਤਿੰਨ ਤਿੰਨ ਪਦਿਆਂ ਪਰ ਸਮਾਪਤੀ ਵਾਲੇ ਪਹਿਲੇ ਅੱਠ ਸ਼ਬਦ ਆਉਣਗੇ, ਇਸ ਤੋਂ ਅੱਗੇ ਦੋ ਦੋ ਪਦਿਆਂ ਪਰ ਸਮਾਪਤੀ ਵਾਲੇ ਤਿੰਨ ਸ਼ਬਦ ਆਉਣਗੇ ਤੇ ਚਾਰ ਚਾਰ ਪਦਿਆਂ ਤੇ ਸਮਾਪਤੀ ਵਾਲੇ ਚਾਰ ਸ਼ਬਦ ਆਉਣਗੇ, ਦੋ ਪਦਿਆਂ ਵਾਲੇ ਤਿੰਨ ਤੇ ਚਾਰ ਪਦਿਆਂ ਵਾਲੇ ਚਾਰ, ਸਾਰੇ ਸੱਤ ਸ਼ਬਦ ਆਉਣੇ ਆ, ਪਰ ਇਹ ਸ਼ਬਦ ਦੋ ਦੋ ਤੁਕਾਂ ਦੇ ਅੰਕ ਵਾਲੇ ਹੋਣਗੇ, ਇਸ ਕਰਕੇ ਦੋ ਤੁਕੇ ਸੱਤ ਲਿਖਿਆ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਓਅੰਕਾਰ ਕੇਵਲ ਇੱਕੋ ਇੱਕ ਸਤਿਗੁਰੂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤੀ ਹੁੰਦੀ ਹੈ। ਬਿੰਦ ਤੇ ਜਿਨ ਪਿੰਡ ਕੀਆ ਅਗਨ ਕੁੰਡ ਰਹਾਇਆ, ਇੱਕ ਮਨਮੁਖ ਦੀ ਸਾਰੀ ਉਮਰ ਸੰਸਾਰਕ ਧੰਦਿਆਂ ਚ ਲੰਘ ਗਈ, ਉਹ ਬਿਰਧ ਹੋ ਗਿਆ, ਸੋ ਕਿਸੇ ਵੇਲੇ ਵੀ ਉਸਨੇ ਨਾਮ ਦਾ ਚਿੰਤਨ ਕੀਤਾ ਹੀ ਨਹੀਂ, ਜਪਿਆ ਹੀ ਨਹੀਂ, ਸਾਰੀ ਉਮਰ ਬੇਅਰਥ ਗਵਾਤੀ। ਹੁਣ ਜਦੋਂ ਬੰਦਾ ਚਾਰੇ ਪਾਸਿਓਂ ਨਿਰਾਸ਼ ਉਦਾਸ ਹੋ ਜਾਂਦਾ, ਕਹਿੰਦਾ ਚਲੋ ਹੁਣ ਭਗਤ ਜੀ ਕੋਲ ਚੱਲੀਏ, ਕਹਿੰਦਾ ਮੈਨੂੰ ਵੀ ਉਪਦੇਸ਼ ਕਰੋ ਜੀ, ਹੁਣ ਮੇਰਾ ਵੀ ਅੰਤਮ ਸਮਾਂ ਆ ਗਿਆ। ਕਬੀਰ ਜੀ ਕਹਿੰਦੇ ਆ ਤੈਨੂੰ ਸਮਝਾਈਏ, ਤੂੰ ਹੁਣ ਜੇ ਬਰਾਕ ਕਰਨ ਨਹੀਂ ਲੱਗਿਆ ਬੰਦਗੀ ਵੀ ਕਰ ਲੈ। ਬਿੰਦ ਤੇ ਜਿਨ ਪਿੰਡ ਕੀਆ ਅਗਨ ਕੁੰਡ ਰਹਾਇਆ, ਇਹ ਜੀਵ ਜਿਸ ਪਰਮਾਤਮਾ ਨੇ ਇਹ ਪਿਤਾ ਤੋਂ ਤੇ ਮਾਤਾ ਤੋਂ ਜੀਵ ਦੀ ਰਚਨਾ ਕੀਤੀ ਹੈ, ਸੋ ਇਹ ਅਤੇ ਅਗਨੀ ਦਾ ਜਿਹੜਾ ਕੁੰਡ ਤਲਾ ਜੋ ਮਾਤਾ ਦਾ ਉਦਰ ਹੈ ਉਹਦੇ ਵਿੱਚ ਸਥਿਤ ਕਰਕੇ ਰੱਖਿਆ ਜੀਵ ਨੂੰ। ਦਸ ਮਾਸ ਮਾਤਾ ਉਦਰ ਰੱਖਿਆ, ਬਾਹਰ ਲੱਗ ਗਈ ਮਾਇਆ, ਫਿਰ ਇੱਕ ਦੋ ਮਹੀਨੇ ਨਹੀਂ, ਦਸ ਮਹੀਨੇ ਮਾਤਾ ਦੇ ਉਦਰ ਚ ਰਿਹਾ, ਮਾਤਾ ਦੇ ਉਦਰ ਚ ਰਿਹਾ, ਉੱਥੇ ਵਾਹਿਗੁਰੂ ਵਾਹਿਗੁਰੂ ਕਰਦਾ, ਰਾਮ ਰਾਮ ਕਰਦਾ, ਤੇਰੀ ਰੱਖਿਆ ਕੀਤੀ ਉੱਥੇ ਪਰਮੇਸ਼ਰ ਦੇ ਸਿਮਰਨ ਨੇ। ਜਿਸ ਵੇਲੇ ਮਾਤਾ ਦੇ ਉਦਰ ਤੋਂ ਬਾਹਰ ਆਇਆ ਫਿਰ ਮਾਇਆ ਲੱਗ ਗਈ ਤੈਨੂੰ, ਪ੍ਰਾਨੀ ਕਾਹੇ ਕੋ ਲੋਭ ਲਾਗੇ ਰਤਨ ਜਨਮ ਖੋਇਆ। ਕਹਿੰਦੇ ਬੰਦਿਆ ਕਿਸ ਵਾਸਤੇ ਤੂੰ ਪਦਾਰਥਾਂ ਦੇ ਲੋਹ ਚ ਲੱਗ ਕੇ ਆਪਣਾ ਸੋਹਣਾ ਸੋਹਣਾ ਹੀਰੇ ਵਰਗਾ ਜਨਮ ਰਤਨਾ ਵਰਗਾ ਅਮੋਲਕ ਮਨੁੱਖਾ ਜਨਮ ਐਵੇਂ ਨਿਸਫਲ ਗਵਾ ਰਿਹਾ। ਪੂਰਬ ਜਨਮ ਕਰਮ ਭੂਮ ਬੀਜ ਨਾਹੀਂ ਬੋਇਆ ਰਹਾਉ, ਪੂਰਬਲੇ ਕਰਮਾਂ ਕਰਕੇ ਤੈਨੂੰ ਜਨਮ ਭੂਮ ਹੁੰਦੀ ਮਨੁੱਖਾ ਦੇ ਰੂਪੀ ਧਰਤੀ ਮਿਲੀ ਹੈ, ਪਰ ਇਹਦੇ ਵਿੱਚ ਤਾਂ ਸ੍ਰੇਸ਼ਟ ਨਾਮ ਰੂਪ ਬੀਜ ਬੀਜਿਆ ਹੀ ਨਹੀਂ। ਸੋ ਕਰਮ ਭੂਮ ਹੈਗੀ ਭਾਰਤ ਖੰਡ ਦੀ ਧਰਤੀ ਵਿੱਚ, ਜਿਹੜਾ ਨਾ ਪੂਰਬ ਪਿਛਲੇ ਪੁੰਨਾਂ ਦੇ ਫਲ ਦੁਆਰਾ ਮਨੁੱਖਾ ਜਨਮ ਨੂੰ ਪਾ ਕੇ, ਸੋ ਸ੍ਰੇਸ਼ਟ ਬੀਜ ਨਹੀਂ ਬੀਜਿਆ, ਰਹਾਉ ਦੀਆਂ ਪੰਗਤੀਆਂ ਬਖਸ਼ਿਸ਼ ਕਰਦੇ ਨੇ। ਬਾਰਿਕ ਤੇ ਬਿਰਧ ਪਿਆ ਹੋਣਾ ਸੋ ਹੋਇਆ, ਬਾਲਕ ਅਵਸਥਾ ਤੋਂ ਲੈ ਕੇ ਬਜ਼ੁਰਗ ਹੋ ਗਿਆ, ਜੋ ਹੋਣਾ ਸੀ ਉਹ ਤਾਂ ਹੋ ਗਿਆ, ਹੁਣ ਤਾਂ ਮਰਨਾ ਤੇਰਾ ਨੇੜੇ ਹੀ ਆ। ਜਾਂ ਜਮ ਆਏ ਝੋਟ ਪਕੜੈ ਤਬ ਹੈ ਕਾਹੇ ਰੋਇਆ, ਜਦੋਂ ਜਮਦੂਤਾਂ ਨੇ ਆ ਕੇ ਤੈਨੂੰ ਝਾਟਿਓਂ ਫੜਿਆ ਜੂੰਡਿਆਂ ਤੋਂ ਫੜਿਆ ਉਦੋਂ ਰੋਵੇਂਗਾ, ਤੇ ਜਮ ਆਖਣਗੇ ਕਿ ਹੁਣ ਕਿਉਂ ਰੋਂਦਾ, ਪਹਿਲੇ ਭਜਨ ਸਿਮਰਨ ਕਿਉਂ ਨਹੀਂ ਕੀਤਾ, ਉਸ ਵੇਲੇ ਫਿਰ ਕਾਹੇ ਕੀ ਹੋਵੇਗਾ, ਰੋਣਾ ਕਾਹਦਾ। ਜੀਵਨ ਹੈ ਕੀ ਆਸ ਕਰੈ ਜਮ ਨਿਹਾਰ ਹੈ ਸਾਸਾ, 482 ਅੰਗ ਤੇ ਫਰਮਾਉਂਦੇ ਪੁਰਸ਼ਾ ਤੂੰ ਤਾਂ ਜਿਉਣ ਦੀ ਆਸਾ ਕਰਦਾ ਕਿ ਮੈਂ ਬਹੁਤ ਚਿਰ ਜਿਉਂਦਾ ਰਹਾਂ, ਪਰ ਜਮ ਤੇਰੇ ਸਵਾਸਾਂ ਨੂੰ ਵੇਖਦਾ, ਇਸ ਦੇ ਸਵਾਸ ਪੂਰੇ ਹੋਣ ਮੈਂ ਇਹਨੂੰ ਫੜ ਕੇ ਲੈ ਜਾਵਾਂ। ਬਾਜੀ ਗਰੀ ਸੰਸਾਰ ਕਬੀਰਾ ਚੇਤ ਢਾਲ ਪਾਸਾ, ਕਬੀਰ ਜੀ ਫਰਮਾਉਂਦੇ ਸੰਸਾਰ ਬਾਜੀਗਰ ਦੀ ਬਾਜੀ ਵਾਂਗ ਹੀ ਮਿਥਿਆ, ਕਹਿੰਦੇ ਤੂੰ ਵਾਹਿਗੁਰੂ ਦੇ ਚੇਤਨੇ ਰੂਪ ਪਾਸੇ ਨੂੰ ਢਾਲਣਾ ਕਰ, ਭਾਵ ਉਧਰਲਾ ਪਾਸਾ ਛੱਡ ਕੇ ਹੁਣ ਪੂਰਾ ਜ਼ੋਰ ਜਿੰਨੇ ਸਵਾਸ ਨੇ ਲਾ ਦੇ ਇਸੇ ਪਾਸੇ, ਤਿੰਨਾਂ ਗੁਣਾ ਰੂਪੀ ਪਾਸੇ ਨੂੰ ਢਾਲ ਕੇ ਰਜੋ ਸਤੋ ਤਮੋ ਤਿੰਨਾਂ ਗੁਣਾਂ ਤੋਂ ਰਹਿਤ ਹੋ ਕੇ ਵਾਹਿਗੁਰੂ ਨੂੰ ਯਾਦ ਕਰ। ਸੰਸਾਰ ਪਾਸੇ ਵੱਲੋਂ ਆਪਣੇ ਮਨ ਨੂੰ ਹਟਾ ਕੇ ਵਾਹਿਗੁਰੂ ਨੂੰ ਯਾਦ ਕਰ, ਜਿਹੜੇ ਹੁਣ ਬਾਕੀ ਦੇ ਰਹਿੰਦੇ ਥੋੜੇ ਸਵਾਸ ਸੰਭਾਲ ਲਾ ਆਪਣੇ। ਆਸਾ ਤਾਨ ਰਹਿਣੀ ਮਨ ਪੁਨ ਰੱਪ ਕਰ ਹਾਂ ਪਾਚੋ ਤੱਤ ਬਰਾਤੀ। ਭਗਤ ਕਬੀਰ ਦੇ ਸੰਬੰਧੀਆਂ ਚੋਂ ਕਿਸੇ ਲੜਕੀ ਦਾ ਵਿਆਹ ਸੀ, ਉਸ ਮੌਕੇ ਕਬੀਰ ਜੀ ਦੇ ਪਾਸ ਆ ਕੇ ਬੇਨਤੀ ਕੀਤੀ, ਮਹਾਰਾਜ ਆਪ ਵਿਆਹ ਤੇ ਚੱਲੋ। ਇਹ ਗੱਲ ਸੁਣ ਕੇ ਕਬੀਰ ਜੀ ਕਹਿੰਦੇ ਸਾਡੇ ਘਰ ਵੀ ਵਿਆਹ, ਮੈਂ ਇਸ ਕਰਕੇ ਨਹੀਂ ਜਾ ਸਕਦਾ। ਕਹਿੰਦੇ ਉਹ ਕਿਹੜਾ ਵਿਆਹ, ਤੁਹਾਡੇ ਘਰੇ ਕੋਈ ਵਿਆਹ ਤਾਂ ਹੈ ਨਹੀਂ। ਕਹਿੰਦੇ ਉਹ ਰੂਪਕ ਅਲੰਕਾਰ ਨਾਲ ਵਿਆਹ ਦਾ ਢੰਗ ਕਥਨ ਕਰਦੇ, ਵਿਆਹ ਦੇ ਸਮੇਂ ਲੜਕੀਆਂ ਰੰਗੇ ਹੋਏ ਕੱਪੜੇ ਪਾਉਂਦੀਆਂ। ਕਬੀਰ ਜੀ ਕਹਿੰਦੇ ਨੇ ਤਨ ਰਹਿਣੀ ਮਨ ਪੁਨ ਰੱਪ ਕਰ ਹਾਂ ਪਾਚੋ ਤੱਤ ਬਰਾਤੀ। ਸਾਰੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਾਰੇ ਪਾਠ ਇਕੱਠੇ ਆਉਣਗੇ, ਪੁਨਰਪ ਉਹ ਪੁਨਰਪ ਹੀ ਕਰਨਾ ਹੁੰਦਾ ਆਪਾਂ ਨੇ। ਇਸ ਪ੍ਰਕਾਰ ਜਿਹੜਾ ਇੱਥੇ ਇੱਕ ਪਾਠ ਹੈ ਸਿਰਫ 482 ਅੰਗ ਤੇ 24ਵੇਂ ਸ਼ਬਦ ਦੀ ਪਹਿਲੀ ਪੰਕਤੀ ਚ ਇਹ ਹੈਗਾ ਚੌਥਾ ਅੱਖਰ ਪੁੰਨ ਰੱਪ, ਇਹੀ ਅਲੱਗ ਅਲੱਗ ਕਰਨਾ ਬਸ, ਬਾਕੀ ਸਾਰੇ ਪਾਠ ਇਕੱਠੇ ਮਹਾਰਾਜ। ਇਹ ਕਿਉਂਕਿ ਪੁਨਾ ਹੁੰਦਾ ਦੁਬਾਰਾ, ਰੱਪ ਹੁੰਦਾ ਰੰਗਣਾ, ਇਸ ਕਰਕੇ ਇਹ ਪਾਠ ਅਲੱਗ ਅਲੱਗ ਹੈ। ਕਹਿੰਦੇ ਅਸਥੂਲ ਸਰੀਰ ਨੂੰ ਜਿਹੜਾ ਵਿਸ਼ਿਆਂ ਤੋਂ ਰਹਿਤ ਕਰਨਾ, ਇਹੀ ਰੰਗਣ ਵਾਲੀ ਮੈਂ ਮਟਕੀ ਬਣਾ ਕੇ ਨਾਮ ਰੂਪੀ ਜਲ ਵਿੱਚ ਭਗਤੀ ਰੂਪੀ ਰੰਗ ਪਾ ਕੇ ਫਿਰ ਮਨ ਰੂਪੀ ਕੱਪੜੇ ਨੂੰ ਮੈਨੇ ਰੱਪ ਕਹੀਏ ਹੁੰਦਾ ਰੰਗਣਾ ਕੀਤਾ। ਸੋ ਪੰਚੋ ਕਹੀਏ ਸ੍ਰੇਸ਼ਟ ਜੋ ਮਹਾਤਮਾ ਹਨ, ਤੱਤ ਮਿਥਿਆ ਦਾ ਵਿਵੇਚਨ ਕਰਨ ਵਾਲੇ, ਇਹੀ ਬਰਾਤੀ ਆਏ ਜਨੇਤੀ ਆਏ ਦੇ ਚ। ਸੋ ਤੱਤ ਮਿਥਿਆ ਹੁੰਦਾ, ਤੱਤ ਹੁੰਦਾ ਪਰਮਾਤਮਾ, ਮਿਥਿਆ ਹੁੰਦੀ ਮਾਇਆ। ਇਹਦਾ ਵਿਵੇਚਨ ਕਰਨਾ, ਜਿਹੜਾ ਬਹਿ ਕੇ ਸੋਚਣਾ ਵਿਚਾਰ ਕਰਨਾ ਕਿ ਝੂਠੀ ਚੀਜ਼ ਕੀ ਹੈ ਮਾਇਆ ਚ, ਤਿਆਗ ਦੋ, ਸੱਚ ਕੀ ਹੈ ਪਰਮਾਤਮਾ ਦਾ ਨਾਮ ਉਹਨੂੰ ਗ੍ਰਹਿਣ ਕਰ ਲਓ, ਇਹਨੂੰ ਕਹਿੰਦੇ ਬਹਿ ਕੇ ਵਿਵੇਚਨ ਕਰਨਾ। ਇਹੀ ਸੰਤ ਮਹਾਤਮਾ ਮੇਰੇ ਬਰਾਤੀ ਆਏ ਹੋਏ ਨੇ। ਰਾਮ ਰਾਏ ਸਿਉਂ ਭਾਵਰ ਲੈ ਹਉ ਆਤਮ ਤੇ ਰੰਗ ਰਾਤੀ। ਰਾਮ ਰਾਏ ਹੁੰਦਾ ਅਕਾਲ ਪੁਰਖ, ਅਕਾਲ ਪੁਰਖੀ ਨਾਲ ਮੈਂ ਭਾਵਰ ਭਾਵ ਲਾਵਾਂ ਫੇਰੇ ਲੈ ਰਹੀ ਹਾਂ। ਜਾਗਰਤ ਸੁਪਨ ਸੁਖੋਪਤ, ਇਹਨਾਂ ਤਿੰਨਾਂ ਅਵਸਥਾ ਤੋਂ ਲੰਘ ਗਈਆਂ ਤੇ ਚੌਥੀ ਭਾਵ ਜਿਹੜੀ ਲਾਮ ਹੈ ਨਾ ਤੁਰਿਆ ਅਵਸਥਾ ਚਲੀ ਗਈ। ਚਾਰ ਅਵਸਥਾ ਹੁੰਦੀਆਂ ਨੇ, ਜਾਗਰਤ ਅਵਸਥਾ, ਸੁਪਨ ਅਵਸਥਾ ਤੇ ਸੁਖੋਪਤ, ਲੰਘ ਕੇ ਚੌਥੀ ਅਵਸਥਾ ਚ ਆ ਗਈ ਤੁਰਿਆ ਅਵਸਥਾ, ਜਿੱਥੇ ਸਾਖੀ ਚੇਤਨੀ ਨਜ਼ਰ ਆ ਰਿਹਾ। ਸੋ ਆਤਮ ਜਿਹੜੀ ਹੁੰਦੀ ਨਾ ਬੁੱਧੀ, ਉਸ ਪਤੀ ਪਰਮਾਤਮਾ ਦੇ ਰੰਗ ਹੁੰਦਾ, ਪ੍ਰੇਮ ਵਿੱਚ ਰੱਤੀ ਹੋਈ ਆ, ਉਸ ਆਤਮਾ ਦੇ ਰੰਗ ਵਿੱਚ ਕਹਿੰਦੇ ਮੈਂ ਰੰਗੀ ਗਈ ਆ। ਗਾਓ ਗਾਓ ਰੀ ਦੁਲਹਨੀ ਮੰਗਲ ਚਾਰਾ। ਪਿੱਛੇ ਤੱਤਵੇ ਤਾਂ ਮਹਾਤਮਾ ਨੂੰ ਜਨੇਤੀ ਸਾਰੇ ਬਰਾਤੀ ਕਹਿ ਆਏ ਆ, ਇਸ ਵਾਸਤੇ ਇੱਥੇ ਇੱਕੋ ਜਿਹੀਆਂ ਸਖੀਆਂ ਆਖਦੀਆਂ ਨੇ। ਇੱਕ ਜਿਹੀਆਂ ਸਖੀਆਂ ਨੂੰ ਆਖਦੇ ਨੇ ਹੇ ਦੁਲਹਨੀ, ਹੇ ਪਿਆਰੀ ਓ ਸਖੀਓ, ਤੁਸੀਂ ਆਪਸ ਮਿਲ ਕੇ ਸੁੰਦਰ ਮੰਗਲਾਚਾਰ ਗਾਓ ਗਾਓ, ਗਾਉਣਾ ਹੀ ਕਰੋ ਸਾਰੀਆਂ ਮਿਲ ਕੇ। ਹੇ ਇੰਦਰੀਓ, ਤੁਸੀਂ ਵੀ ਮੰਗਲਾਚਾਰ ਗਾਓ। ਮੇਰੇ ਗ੍ਰਹਿ ਆਏ ਰਾਜਾ ਰਾਮ ਪਤਾਰਾ ਰਹਾਓ, ਕਿਉਂਕਿ ਮੇਰੇ ਹਿਰਦੇ ਘਰ ਵਿੱਚ ਰਾਜਾ ਰਾਮ ਅਕਾਲ ਪੁਰਖ ਮੇਰੇ ਪਤੀ ਜੀ ਆ ਗਏ ਨੇ। ਮੈਂ ਆਤਮਾ ਹਾਂ, ਪਰਮਾਤਮਾ ਮੇਰਾ ਪਤੀ ਆ, ਮੇਰਾ ਉਹਨਾਂ ਵਿਆਹ ਹੋ ਗਿਆ। ਤੁਸੀਂ ਖੁੱਲ ਕੇ ਗਾਓ, ਅੱਜ ਖੁਸ਼ੀਆਂ ਦੇ ਗੀਤ ਗਾਓ, ਮਨ ਚਾਓ ਭਇਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ। ਅੱਜ ਮੇਰਾ ਘਰ ਭਾਗਾਂ ਵਾਲਾ ਹੋਇਆ, ਕਰ ਕਿਰਪਾ ਆਪਣੇ ਘਰ ਆਇਆ ਤਾਂ ਮਿਲ ਸਖੀਆਂ ਕਾਜ ਰਚਾਇਆ। ਖੇਲ ਦੇਖ ਮਨ ਆਨੰਦ ਪਾਇਆ, ਸਹ ਵੀ ਆਹਣ ਆਇਆ, ਗਾਹੋ ਗਾਹੋ ਕਾਮਣੀ ਵਿਵੇਕ ਵਿਚਾਰ, ਹਮਰੇ ਘਰ ਆਇਆ ਜਗ ਜੀਵਨ ਪਤਾਰ। ਇਹ ਪਹਿਲੇ ਪਾਤਸ਼ਾਹ ਦਾ ਸ਼ਬਦ ਹੈ, ਸੁਹਾਸਾ ਰਾਗ ਦੇ ਵਿੱਚ 351 ਅੰਗ ਤੇ ਆ ਚੁੱਕਿਆ। ਨਾਭ ਕਮਲ ਮਹਿ ਬੇਦੀ ਰਚਲੇ ਬ੍ਰਹਮ ਗਿਆਨ ਉਚਾਰਾ। ਨਾਭ ਕਮਲ ਹੁੰਦਾ ਧੁੰਨੀ ਵਿੱਚ ਜਿਹੜਾ ਪਰਮਾਤਮਾ ਨੂੰ ਪਰਿਪੂਰਨ ਜਾਣੇ, ਇਹ ਬੇਦੀ ਰਚੀ ਹੈ। ਨਾਭ ਕਮਲ ਦਾ ਅਰਥ ਧੁੰਨੀ ਹੈ ਇੱਥੇ, ਕਿਉਂਕਿ ਇਹ ਜਦੋਂ ਚੱਕਰ ਖੁੱਲਦੇ ਨੇ ਆਪਣੇ ਤਾਂ ਉਦੋਂ ਵੈਖਰੀ ਮੱਧਮਾ ਪਰਾ ਤੇ ਪਸੰਤੀ ਬਾਣੀ ਇੱਥੇ ਚੱਲਦੀ ਹੁੰਦੀ ਹੈ। ਇੱਥੇ ਸਾਰਾ ਕੋਈ ਉਹਨਾਂ ਨੂੰ ਅਭਿਆਸੀਆਂ ਨੂੰ ਪਤਾ ਹੀ ਹੁੰਦਾ ਕੀ ਦੇਖਦਾ ਇੱਥੇ। ਸੋ ਇਸ ਪ੍ਰਕਾਰ ਕਹਿੰਦੇ ਨੇ, ਇਹ ਕ੍ਰਿਸ਼ਨੰ ਤਾਂ ਸਰਬ ਦੇਵਾ ਦੇਵ ਦੇਵਾ ਤਾਂ ਆਤਮਾ ਹੈ, ਆਤਮੰ ਸ੍ਰੀ ਵਾਸਵ ਦੇਵਾਸ ਜੇ ਕੋਈ ਜਾਣ ਉਸ ਭੇਵ। ਇਹ ਪੰਜਵੇਂ ਪਾਤਸ਼ਾਹ ਨੇ ਸਹਿਸ ਕਿਰਤੀ ਚ ਫਰਮਾਇਆ। ਇਤਿਆਦ ਅਭੇਦ ਬ੍ਰਹਮ ਗਿਆਨ ਸੰਬੰਧੀ ਜੋ ਬਚਨ ਉਚਾਰ ਨੇ, ਇਹੀ ਗੋਤਰਾਚਾਰ ਪੜਿਆ ਹੈ। ਰਾਮ ਰਾਏ ਸੋ ਦੁਲਹੋ ਪਾਇਓ ਆਸ ਬੜ ਭਾਗ ਹਮਾਰਾ। ਕਹਿੰਦੇ ਰਾਮ ਰਾਏ ਜੋ ਅਕਾਲ ਪੁਰਖ ਆ, ਉਹਨੂੰ ਮੈਨੇ ਦੁਲਹੋ ਕਹੀਏ ਪਤੀ ਪਾਇਆ, ਇਸ ਤਰ੍ਹਾਂ ਦਾ ਸਾਡਾ ਵੱਡਾ ਭਾਗ ਆ। ਕਿਉਂਕਿ ਨਿਜਮ ਭਾਗ ਬਲੀ ਹੋਣ ਤਾਂ ਭਗਵਾਨ ਮਿਲਦਾ, ਤਾਂ ਪਤੀ ਇੰਨਾ ਉੱਚਾ ਮਿਲਦਾ। ਚੰਗੀਆਂ ਕਮਾਈਆਂ ਕਈ ਯੁੱਗਾਂ ਦੀਆਂ ਕੀਤੀਆਂ ਤਾਂ ਜਾ ਕੇ। ਸੋ ਮਾਤਾ ਸੁਲੱਖਣੀ, ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਆਨੰਦ ਅੰਦੇ ਨਾਲ ਆਨੰਦ ਕਾਰਜ ਹੋਏ ਆ, ਤਾਂ ਕਿਤੇ ਜਾ ਕੇ ਮਾਤਾਵਾਂ। ਸੋ ਇਸੇ ਪ੍ਰਕਾਰ ਜੋ ਬੀਬੀ ਵੀਰੋ ਜੀ ਹੋਣੀ ਛੇਵੇਂ ਪਾਤਸ਼ਾਹ ਸਪੁੱਤਰੀ ਆਈ ਕਰੇ, ਬੇਬੇ ਨਾਨਕੀ ਦੇ ਚੰਗੇ ਵੱਡੇ ਭਾਗ ਜੋ। ਸੋ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਵੱਡੇ ਭੈਣ ਜੀ ਹੋਣ ਦਾ ਸੁਭਾਗ ਮਿਲਿਆ। ਸੋ ਮਾਤਾ ਸਾਹਿਬ ਕੌਰ ਦੀ ਬੇਅੰਤ ਕਮਾਈ, ਮਾਤਾ ਜੀਤ ਕੌਰ ਸੁੰਦਰ ਕੌਰ ਦੀ ਕਈ ਯੁੱਗਾਂ ਦੀ ਕਮਾਈ ਤੋਂ ਸਦਕਾ ਹੀ ਵੱਡੇ ਭਾਗ ਹੋਣ ਕਰਕੇ ਪਰਮੇਸ਼ਰ ਦੀ ਪ੍ਰਾਪਤੀ ਹੋਈ। ਕਹਿੰਦੇ ਇਸੇ ਪ੍ਰਕਾਰ ਬ੍ਰਹਮ ਗਿਆਨ ਜਿਹੜਾ ਹੁੰਦਾ, ਪਰਮੇਸ਼ਰ ਨਾਲ ਜੀਵ ਦਾ ਮਿਲਾਪ ਹੁੰਦਾ, ਉਹ ਵੀ ਕਈ ਜਨਮਾਂ ਦੀ ਕਮਾਈ ਤੋਂ ਬਾਅਦ ਜਾ ਕੇ ਕਿਤੇ ਉਹਦੀ ਪ੍ਰਾਪਤੀ ਹੁੰਦੀ ਹੈ ਵਾਹਿਗੁਰੂ ਦੀ। ਸੁਰ ਨਰ ਮੁਨ ਜਨ ਕੌਤਕ ਆਏ ਕੋਟ ਤੇਤੀ ਉਜਾਨਾ। ਸੁਰ ਹੁੰਦਾ ਪੁੰਨ ਕਰਮਾਂ ਨੂੰ ਕਰਕੇ ਜੋ ਸਵਰਗ ਵਿੱਚ ਜਾਣ, ਉਹਨਾਂ ਨੂੰ ਸੁਰ ਕਹਿੰਦੇ ਨੇ। ਕੋਟ ਤੇਤੀ ਹੁੰਦਾ 33 ਕਰੋੜ ਦੇਵਤਾ। ਉਜਾਨਾ ਹੁੰਦਾ ਅਜਾਨ ਸੰਗਿਆ ਦੇ ਦੇਵਤੇ ਜੋ ਬ੍ਰਹਮਾ ਦੇ ਨਾਲ ਹੀ ਪੈਦਾ ਹੋਏ ਸੀ। ਦੇਵ ਤੇ ਮਨੁੱਖ ਮੁਨੀਜਾਂ ਨੇ ਸਭ ਮੇਰੇ ਭਾਵ ਵਿਆਹ ਦੇ ਵਿੱਚ ਆਏ ਮੇਰੀ ਦੇਖਣ ਵਾਸਤੇ। ਇੱਕ ਹੋਰ ਕਲਯੁਗ ਚ ਮਨੁੱਖ ਜਨਮ ਪਾ ਕੇ ਥੋੜੀ ਉਮਰਾਂ ਵਿੱਚ ਇਹਨੇ ਸਰੂਪ ਗਿਆਨ ਦਾ ਪ੍ਰਾਪਤ ਕੀਤਾ ਹੈ ਅਤੇ ਬ੍ਰਹਮਾ ਨਾਲ ਉਤਪੰਨ ਹੋਣ ਵਾਲੇ 33 ਕਰੋੜ ਦੇਵਤੇ ਮੇਰੇ ਦਰਸ਼ਨ ਕਰਨ ਨੂੰ ਆਏ ਤੇ ਮੂੰਹੋਂ ਆਖਦੇ ਧਾਨੇ ਪੁਰਸ਼ ਹੈ, ਇਹਦਾ ਦਰਸ਼ਨ ਪੁੰਨ ਰੂਪ ਹੈ। ਇਹ ਗੱਲ ਕਿਉਂਕਿ ਅਸੀਂ ਸਾਰੀ ਦੇਖੀ ਦਿਖਾਈ ਹੋਈ ਜਾਣਦੇ ਵੀ ਹਾਂ, ਜਿਨ੍ਹਾਂ ਜਿਨ੍ਹਾਂ ਨੂੰ ਪ੍ਰਾਪਤੀ ਹੁੰਦੀ ਹੈ ਬਿਲਕੁਲ ਇਸੇ ਤਰ੍ਹਾਂ ਹੁੰਦਾ ਉਹਨਾਂ ਨਾਲ। ਫੁੱਲਾਂ ਦੀ ਵਰਖਾ ਹੁੰਦੀ ਇੰਨੀ ਜ਼ਿਆਦਾ ਜਦੋਂ ਹਿਰਦੇ ਚ ਨਾਮ ਦਾ ਵਾਸਾ ਹੁੰਦਾ, 33 ਕਰੋੜ ਦੇਵਤਾ ਆ ਕੇ ਫੁੱਲਾਂ ਦੀ ਵਰਖਾ ਉਦੋਂ ਕਰਦਾ ਹੁੰਦਾ। ਉਹ ਗਾਂਹ ਸਾਨੂੰ ਪੁੱਛੀ ਜਾਣਗੇ, ਮੇਰੇ ਵਰਗੇ ਨੂੰ ਤਾਂ ਪਤਾ ਹੀ ਨਹੀਂ ਹੁੰਦਾ, ਪਰ ਮੈਂ ਵੀ ਗਾਂਹ ਸੁਣਿਆ ਹੋਇਆ ਮਹਾਂਪੁਰਖਾਂ ਤੋਂ ਕਿ ਜਦੋਂ ਅਕਾਲ ਪੁਰਖ ਦੀ ਕੋਈ ਰੂਹ ਬਣ ਜਾਂਦੀ, ਜਦੋਂ ਉਹਦੇ ਨਾਲ ਵਿਵਾਹ ਕਾਰਜ ਹੁੰਦਾ, ਅਸਲ ਵਿਵਾਹ ਦਾ ਅਰਥ ਹੁੰਦਾ ਬਿਬ ਆਹ, ਸੋ ਬਿਬ ਹੁੰਦਾ ਦੋ ਤੋਂ ਇੱਕ ਹੋ ਜਾਣਾ। ਇਸ ਪ੍ਰਕਾਰ ਜਦੋਂ ਜੀਵ ਤੇ ਈਸ਼ ਦੀ ਅਭੇਦਤਾ ਹੁੰਦੀ ਹੈ ਉਦੋਂ ਸਾਰੇ ਫੁੱਲਾਂ ਦੀ ਵਰਖਾ ਤਾਂ ਕਰਦੇ, ਤੂੰ ਧੰਨ ਹੈ, ਤੈਨੂੰ ਅਕਾਲ ਪੁਰਖ ਨੇ ਅਪਣਾ ਲਿਆ। ਕਹਿ ਕਬੀਰ ਮੋਹੇ ਵਿਆਹ ਚੱਲੇ ਹੈ ਪੁਰਖ ਏਕ ਭਗਵਾਨਾ। ਕਬੀਰ ਜੀ ਕਹਿੰਦੇ ਮੈਨੂੰ ਵਿਆਹ ਕੇ ਲੈ ਚੱਲੇ ਨੇ ਇੱਕ ਜੋ ਭਗਵਾਨ ਅਕਾਲ ਪੁਰਖ। ਭਗਵਾਨ ਕਿਸ ਨੂੰ ਕਹਿੰਦੇ ਜੀ? ਕਹਿੰਦੇ ਜੋ ਖੱਟ ਭਗਾਂ ਸੰਪੰਨ ਹੋਵੇ ਇਹਨੂੰ ਭਗਵਾਨ ਕਹਿੰਦੇ ਆ। ਖੱਟ ਭਗਾਂ ਕਿਹੜੀਆਂ ਕਿਹੜੀਆਂ ਹੁੰਦੀਆਂ? ਧਰਮ, ਜਸ, ਵਿਰਾਗ, ਪੁੰਨ, ਐਸ਼ਵਰਜ, ਸ੍ਰੇ, ਵਿਗਿਆਨ, ਇਹ ਖੱਟ ਭਗਾਂ ਸੰਪੰਨ ਜੋ ਕਹਿਤ ਤਾਹੇ ਭਗਵਾਨ। ਜਸ, ਐਸ਼ਵਰਜ, ਵਿਰਾਗ, ਉਦਾਰ, ਲਕਸ਼ਮੀ, ਗਿਆਨ, ਸੋ ਪੂਰਨ ਧਾਰ, ਈਸ਼ਵਰ ਕੇ ਖੱਟ ਗੁਣ ਜੋ ਜਾਨ, ਜਾਂ ਤੇ ਕਹੀ ਹੈ ਭਗਵਾਨ। ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਨੇ ਵਿਆਹ ਦਾ ਢੰਗ ਕਥਨ ਕੀਤਾ ਸੂਹੀ ਰਾਗ ਦੇ ਚ। ਹਰ ਪ੍ਰਭ ਕਾਜਰ ਚਾਇਆ, ਗੁਰਮੁਖ ਵੀ ਆਹਣ ਆਇਆ, ਵੀ ਆਹਣ ਆਇਆ, ਗੁਰਮੁਖ ਹਰ ਪਾਇਆ, ਸਾਹ ਤਨਕ ਅੰਤ ਪਿਆਰੀ, ਸੰਤ ਜਨਾ ਮਿਲ ਮੰਗਲ ਗਾਏ, ਹਰ ਜੀਓ ਆਪ ਸਵਾਰੀ, ਸੁਰ ਨਰ ਗਣ ਗੰਧਰਮ ਮਿਲੇ ਆਏ, ਅਪੂਰਵ ਜੰਝ ਬਣਾਈ, ਨਾਨਕ ਪ੍ਰਭ ਪਾਇਆ ਮੈਂ ਸਾਚਾ, ਨਾ ਕਦੇ ਮਰੈ ਨਾ ਜਾਈ। ਆਸਾ ਸਾਸ ਕੀ ਦੁਖੀ, ਸਸੁਰ ਕੀ ਪਿਆਰੀ, ਜੇਠ ਕੇ ਨਾਮ ਡਰਾਂ ਰੇ। ਜਿਸ ਤਰ੍ਹਾਂ ਪ੍ਰਤੱਖ ਨੌਜਵਾਨ ਲੜਕੀ ਦਾ ਵਿਆਹ ਹੁੰਦਾ ਤੇ ਉਹ ਸਹੁਰੇ ਘਰੋਂ ਹੋ ਕੇ ਜਿਸ ਵੇਲੇ ਪੇਕੇ ਘਰ ਆਉਂਦੀ ਹੈ, ਉਸ ਵੇਲੇ ਇੱਕੋ ਜਿਹੀਆਂ ਰਲ ਕੇ ਖੇਡਣ ਵਾਲੀਆਂ ਪਿਆਰੀਆਂ ਸਖੀਆਂ ਸਹੇਲੀਆਂ ਪਾਸ ਆ ਕੇ ਉਸ ਪਾਸੋਂ ਪੁੱਛਦੀਆਂ, ਤੇਰੀ ਸੱਸ ਕੈਸੀ, ਸਹੁਰਾ ਕਿਹੋ ਜਿਹਾ, ਨਨਾਣ ਦਾ ਸੁਭਾਅ ਕਿਸ ਤਰ੍ਹਾਂ, ਤੇਰਾ ਜੇਠ ਦਿਓਰ ਕੈਸਾ, ਉਸ ਵੇਲੇ ਵਿਆਹੀ ਹੋਈ। ਦੱਸਦੀ ਦੋਨੋਂ ਅਲੰਕਾਰ ਨੇ, ਪਹਿਲਾਂ ਸੰਸਾਰੀ ਤੌਰ ਤੇ ਦੱਸਣਗੇ, ਫਿਰ ਉਹਨੂੰ ਅੰਤਰੀ ਭਾਵ ਚ ਲੈ ਜਾਣਗੇ, ਸੋ ਸਾਸ ਦਾ ਅਰਥ ਇੱਥੇ ਫਿਰ ਮਾਇਆ ਆ ਜਾਵੇਗਾ। ਇਸ ਪ੍ਰਕਾਰ ਹੈ, ਕਹਿੰਦੇ ਸਾਸ ਕੀ ਦੁਖੀ, ਸੱਸ ਨੇ ਕਹਿੰਦੇ ਮੈਨੂੰ ਬੜਾ ਦੁਖੀ ਕੀਤਾ ਹੋਇਆ। ਸਾਸ ਬੁਰੀ, ਘਰ ਵਾਸ ਨਾ ਦੇਵੈ, ਪਿਰਸੋਂ ਮਿਲਣ ਨਾ ਦੇ ਬੁਰੀ। ਸਖੀਆਂ ਨੇ ਕਿਹਾ ਉਹਨੂੰ ਤਾਂ ਤੇਰਾ ਸਹੁਰਾ ਨੀ ਸਮਝਾਉਂਦਾ। ਕਹਿੰਦੇ ਸਹੁਰੇ ਦੀ ਤਾਂ ਪਿਆਰੀ ਹੈ, ਸਹੁਰਾ ਭਲਾ ਉਹਨੂੰ ਕਿਵੇਂ ਸਮਝਾ ਸਕਦਾ, ਤੇ ਮੇਰੇ ਪਤੀ ਦਾ ਵੱਡਾ ਭਾਈ ਜੋ ਮੇਰਾ ਜੇਠ ਹੈ, ਪੈਸੇ ਕਰੜੇ ਸੁਭਾਅ ਵਾਲਾ, ਜਿਸ ਵੇਲੇ ਘਰ ਦੀਆਂ ਪੌੜੀਆਂ ਚੜ੍ਹਦਾ ਮੈਂ ਉਸੇ ਵੇਲੇ ਉਹਦੇ ਨਾਮ ਨੂੰ ਸੁਣ ਕੇ ਡਰ ਜਾਂਦੀ ਹਾਂ। ਸਖੀ ਸਹੇਲੀ ਨਮਦ ਗਹੇਲੀ, ਦੇਵਰ ਕੈ ਬਿਰਹਿ ਜਰੋਂ ਰਹੇ। ਸਖੀ ਸਹੇਲੀ ਪਿਆਰੀਆਂ ਸਖੀਆਂ, ਆਨੰਦ ਹੁੰਦੀ ਨਨਾਣ ਦੇਵਰ ਦਿਓਰ। ਕਹਿੰਦੇ ਪਿਆਰੀਆਂ ਸਖੀ ਉਹ ਨਨਾਣ ਨੇ ਤਾਂ ਮੈਨੂੰ ਘਰ ਚ ਕੰਮਾਂ ਵਿੱਚ ਹੀ ਗਰਸਿਆ ਹੋਇਆ, ਅਤੇ ਦਿਓਰ ਭਲਾ ਲੋਕ ਉਹ ਮੇਰੇ ਆਖੇ ਲੱਗਦਾ ਪਰ ਉਹ ਘਰ ਨਹੀਂ ਰਹਿੰਦਾ, ਇਸ ਕਰਕੇ ਮੈਨੂੰ ਉਹਨਾਂ ਜੇ ਉਹ ਆਵੇ ਤਾਂ ਕੰਮ ਕੁੰਮ ਨਾਲ ਕਰਾ ਦੇਵੇ ਮਾੜਾ ਮੋਟਾ, ਮੈਂ ਉਹਦੇ ਵਿਛੋੜੇ ਵਿੱਚ ਸੜਦੀ ਹਾਂ। ਸੋ ਫਿਰ ਇਸ ਪ੍ਰਕਾਰ ਫਰਮਾਉਂਦੇ ਹਨ ਅੱਗੇ, ਮੇਰੀ ਮਤ ਬੌਰੀ ਮੈਂ ਰਾਮ ਵਿਸਾਰਿਓ, ਕਿਨ ਬਿਦ ਰਹਿਣ ਰਹੋ ਰੇ। ਪਰ ਇੱਕ ਕਸੂਰ ਮੇਰੇ ਵਿੱਚ ਵੀ ਹੈ, ਮੇਰੀ ਮਤ ਐਸੀ ਝੱਲੀ ਹੋ ਗਈ ਜੋ ਮੈਂ ਆਪਣੇ ਪਤੀ ਨੂੰ ਭੁਲਾ ਦਿੱਤਾ, ਭਾਵ ਪਤੀ ਦੀ ਮੈਂ ਪਰਵਾਹ ਨਹੀਂ ਰੱਖਦੀ, ਕਿਉਂਕਿ ਰਾਤ ਨੂੰ ਚਿਰਕਾ ਆਉਂਦਾ ਦੇਰ ਬਾਅਦ ਤੇ ਮੈਂ ਬੇਪਰਵਾਹ ਹੋ ਕੇ ਸੌ ਜਾਂਦੀ। ਹੁਣ ਦੱਸੋ ਕਿਸ ਤਰ੍ਹਾਂ ਸੁੱਖ ਦੀ ਜ਼ਿੰਦਗੀ 'ਚ ਰਹਿਣਾ ਕਰਾਂ। ਸੇਜੈ ਰਮਤ ਨੈਣ ਨਹੀਂ ਪੇਖੋਂ, ਇਹੋ ਦੁੱਖ ਕਾਸੋਂ ਕਹਾਂ ਰੇ ਰਹਾਓ। ਮੇਰੇ ਸੁੱਤਿਆਂ ਹੀ ਸੇਜਾ ਉੱਤੇ ਆ ਕੇ ਰਮਦਾ ਪਰ ਮੈਂ ਉਸਨੂੰ ਅੱਖਾਂ ਨਾਲ ਨਹੀਂ ਵੇਖਦੀ, ਇਹ ਸਾਰਾ ਆਪਣਾ ਦੁੱਖ ਮੈਂ ਹੁਣ ਕਿਸ ਨੂੰ ਕਹਾਂ ਰਹਾਓ। ਬਾਪ ਸਾਵਕਾ ਕਰੈ ਲੜਾਈ, ਮਾਇਆ ਸਾਧ ਮਤਵਾਰੀ। ਜੇ ਮੈਂ ਪੇਕੇ ਘਰ ਆ ਕੇ ਰਹਿੰਦੀ ਹਾਂ ਤਾਂ ਸਾਵਕਾ ਦਾ ਸਕਾ ਤੇ ਮਤਰੇਆ ਪਿਤਾ ਮੇਰੇ ਨਾਲ ਲੜਾਈ ਕਰਦਾ ਤੇ ਆਖਦਾ ਜਾ ਆਪਣੇ ਘਰ ਚਲੀ ਜਾ, ਤੇ ਮਾਇਆ ਜਿਹੜੀ ਆ ਮਾਂ ਸਦਾ ਝੱਲੀ ਆ ਉਹ ਵੀ ਆਖਦੀ ਹੈ ਠੀਕ ਹੈ ਲੜਕੀ ਨੂੰ ਆਪਣੇ ਘਰ ਹੀ ਰਹਿਣਾ ਚਾਹੀਦਾ। ਵੱਡੇ ਭਾਈ ਕਹਿ ਜਬ ਸੰਗ ਹੋਤੀ ਤਬ ਹੋ ਨਾ ਪਿਆਰੀ। ਜਦੋਂ ਮੈਂ ਆਪਣੇ ਵੱਡੇ ਭਰਾ ਦੇ ਨਾਲ ਹੁੰਦੀ ਸੀ ਭਾਵ ਜਿੰਨਾ ਚਿਰ ਉਹ ਮੇਰੇ ਦੁੱਖ ਸੁੱਖ ਦੀ ਗੱਲ ਸੁਣਦਾ ਰਿਹਾ ਉਦੋਂ ਤੱਕ ਮੈਂ ਆਪਣੇ ਪਤੀ ਨੂੰ ਪਿਆਰੀ ਲੱਗਦੀ ਕਿਉਂਕਿ ਮੇਰਾ ਵੱਡਾ ਭਰਾ ਮੇਰੇ ਪਤੀ ਨੂੰ ਸਮਝਾਉਂਦਾ ਰਹਿੰਦਾ ਸੀ। ਕਹਿਤ ਕਬੀਰ ਪੰਚ ਕੋ ਝਗੜਾ, ਝਗੜਤ ਜਨਮ ਗਵਾਇਆ। ਕਬੀਰ ਜੀ ਕਹਿੰਦੇ ਇਹ ਮੇਰਾ ਪੰਜਾਂ ਸੱਤਾਂ ਸੰਬੰਧੀਆਂ ਦਾ ਝਗੜਾ, ਇਸ ਵਿੱਚ ਝਗੜਦਿਆਂ ਹੋਇਆ ਆਪਣਾ ਮੂਲਕ ਮਨੁੱਖਾ ਜਨਮ ਗਵਾ ਲਿਆ। ਝੂਠੀ ਮਾਇਆ ਸਭ ਜਗ ਬੰਧਿਆ, ਮੈਂ ਰਾਮ ਰਮਤ ਸੁਖ ਪਾਇਆ। ਝੂਠੀ ਮਾਇਆ ਵਿੱਚ ਸਾਰਾ ਜਗਤ ਬੰਨਿਆ ਹੋਇਆ, ਕਹਿੰਦੇ ਆਪ ਵੀ ਨਾਲ ਬੰਧੇ ਹੋਵੋਗੇ, ਕਹਿੰਦੇ ਨਹੀਂ ਮੈਂ ਤਾਂ ਰਾਮ ਨਾਮ ਉਚਾਰਨ ਕਰਕੇ ਸੁੱਖ ਪਾਇਆ। ਇਹ ਸੀ ਸੰਸਾਰੀ ਗੱਲ, ਗ੍ਰਿਸਤੀਆਂ ਨੂੰ ਸਮਝਾਉਣ ਲਈ ਪਹਿਲਾਂ ਤਾਂ ਗ੍ਰਿਸਤੀਆਂ ਵਾਲਾ ਪ੍ਰਮਾਣ ਦਿੱਤਾ, ਹੁਣ ਇਹਦੇ ਉੱਤੇ ਅੰਤਰੀਵ ਦਾ ਦ੍ਰਿਸ਼ਟਾਂਤ ਲਾ ਕੇ ਸਮਝਾਉਂਦੇ ਨੇ ਦੂਜਾ ਭਾਵ ਅਰਥ ਕੀ ਆ, ਇਹਦਾ ਅੰਤਰੀਵ ਮਤਲਬ ਕੀ ਆ। ਸੋ ਕਹਿੰਦੇ ਹਨ ਜਗਿਆਸੂ ਰੂਪ ਸਖੀ ਆਪਣੀ ਸਾਰੀ ਹਾਲਤ ਬ੍ਰਹਮ ਗਿਆਨਣ ਮਹਾਤਮਾ ਰੂਪ ਸਖੀ ਨੂੰ ਸੁਣਾਉਂਦੀ ਹੈ। ਸਾਸ ਕੀ ਦੁਖੀ, ਸਸੁਰ ਕੀ ਪਿਆਰੀ, ਜਿਹੜੀ ਸੰਸੇ ਆਤਮਕ ਬਿਰਤੀ ਰੂਪ ਸੱਸ ਨੇ ਮੈਨੂੰ ਬਹੁਤ ਦੁਖੀ ਕੀਤਾ ਹੋਇਆ, ਜੋ ਦੇਹ ਅਧਿਆਸ ਰੂਪ ਸਹੁਰੇ ਦੀ ਪਿਆਰੀ ਹੈ, ਅਵਿਦਿਆ ਰੂਪ ਸੱਸ ਨੇ ਮੈਨੂੰ ਬਹੁਤ ਦੁਖੀ ਕੀਤਾ ਹੋਇਆ, ਜੋ ਅਗਿਆਨ ਰੂਪ ਸਹੁਰੇ ਦੀ ਪਿਆਰੀ ਹੈ, ਜੇਠ ਕੇ ਨਾਮ ਡਰੋਂ ਰੇ, ਅਤੇ ਨਰਕਾਂ ਵਿੱਚ ਠਾ ਹੁੰਦਾ ਠਹਿਰਾਉਣ ਵਾਲਾ ਜਿਹੜਾ ਧਰਮ ਰਾਜ ਹੈ ਉਹਦਾ ਨਾਮ ਸੁਣ ਕੇ ਮੈਂ ਡਰਦੀ ਹਾਂ। ਥਰ ਹਰ ਕੰਪੈ ਬਾਲਾ ਜੀਓ, ਨਾ ਜਾਣੋ ਕਿਆ ਕਰਸੀ ਪੀਓ, ਸਖੀ ਸਹੇਲੀ ਨੰਦ ਗਹੇਲੀ, ਇਹ ਬ੍ਰਹਮ ਗਿਆਨਨ ਮਹਾਤਮਾ ਰੂਪੀ ਪਿਆਰੀ ਸਖੀ ਨੰਦ ਹੁੰਦੀ ਨਿਊਨਤਾ ਦੇ ਦੇਣ ਵਾਲੀਆਂ ਜਿਹੜੀਆਂ ਇੰਦਰੀਆਂ ਨੇ ਮੈਨੂੰ, ਗਹੇਲੀ ਹੁੰਦਾ ਗਰਸਿਆ ਹੋਇਆ ਫੜਿਆ ਹੋਇਆ। ਦੇਵਰ ਕੈ ਬਿਰਹ ਜਰੋਂ ਰੇ, ਦੇ ਵਰ ਹੁੰਦਾ ਸ੍ਰੇਸ਼ਟਾਈਆਂ ਦੇ ਦੇਣ ਵਾਲਾ, ਜੋ ਸ਼ੁਭ ਵਿਚਾਰ ਹੈ ਉਹਦੇ ਵਿਛੋੜੇ ਕਰਕੇ ਮੈਂ ਜਰੋਂ ਤੋਂ ਭਾਵ ਛੱਡਦੀ ਹਾਂ ਮੈਂ, ਕਿਉਂਕਿ ਸ਼ੁਭ ਵਿਚਾਰ ਮੇਰੇ ਮਨ ਨਹੀਂ ਆਉਂਦੇ, ਮਾੜੇ ਵਿਚਾਰ ਹੀ ਆਈ ਜਾਂਦੇ ਹਮੇਸ਼ਾ। ਮੇਰੀ ਮਤ ਬੌਰੀ ਮੈਂ ਰਾਮ ਵਿਸਾਰਿਓ, ਮੇਰੀ ਬੁੱਧੀ ਝੱਲੀ ਹੋ ਗਈ ਜੋ ਮੈਨੇ ਅਕਾਲ ਪੁਰਖ ਨੂੰ ਵਿਸਾਰ ਦਿੱਤਾ, ਤਾਂਹੀਓ ਮੈਂ ਦੁਖੀ ਹੁੰਦੀ ਹਾਂ ਹਮੇਸ਼ਾ। ਕਹਿੰਦੀ ਤਾਂ ਕਿ ਵਿਸਰ ਨਾਹੀਂ ਦਾਤਾਰ, ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ, ਨਾਨਕ ਚਾਓ ਇਹੋ ਕਿਨ ਬਿਦ ਰਹਿਣ ਰਹਾਂ ਰੇ। ਹੁਣ ਮੈਂ ਕਹਿੰਦੇ ਕਿਹੜੀ ਰੀਤੀ ਨਾਲ ਸੁੱਖ ਦੀ ਜ਼ਿੰਦਗੀ ਚ ਰਹਿਣਾ ਕਰਾਂ, ਤੂੰ ਹੀ ਦੱਸ ਕਿਹੜੀ ਰਹਿਣੀ ਵਿੱਚ ਰਹਾਂ ਜਿਵੇਂ ਸੁਖੀ ਹੋ ਜਾਵਾਂ। ਸੇਜੈ ਰਮਤ ਨੈਣ ਨਹੀਂ ਪੇਖੋ, ਇਹੋ ਦੁੱਖ ਕਾ ਸੌ ਕਹਾਉ ਰੇ ਰਹਾਉ। ਪਤੀ ਅਕਾਲ ਪੁਰਖ ਤਾਂ ਤਹਿ ਕਰਨ ਰੂਪ ਸੇਜਾ ਦੇ ਉੱਤੇ ਹੀ ਬੈਠਾ ਅੰਦਰ ਹੀ ਆ, ਤਾਂ ਉਹ ਆਪਣੇ ਬ੍ਰਹਮ ਗਿਆਨੀ ਦੱਸਦੇ ਆ ਉਹਨੂੰ, ਪਰ ਬੁੱਧੀ ਰੂਪੀ ਨੇਤਰਾਂ ਕਰਕੇ ਮੈਂ ਉਹਨੂੰ ਵੇਖ ਨਹੀਂ ਸਕਦੀ, ਇਹ ਹੁਣ ਇਹਦੇ ਵੱਲੋਂ ਬੇਨਤੀ ਹੈ। ਇਸ ਲਈ ਇਹ ਦੁੱਖ ਹੈ ਮਹਾਰਾਜ ਜੀ, ਆਪ ਤੋਂ ਬਿਨਾਂ ਹੋਰ ਕਿਹਨੂੰ ਕਹਾਂ, ਹੈ ਤਾਂ ਅੰਦਰ ਹੀ ਪਰ ਨਜ਼ਰ ਨਹੀਂ ਆਉਂਦਾ, ਇਹ ਦੱਸੋ ਵੀ ਉਹ ਨਜ਼ਰ ਕਿਵੇਂ ਆਵੇ। ਬਾਪ ਸਾਵਕਾ ਕਰੈ ਲੜਾਈ, ਬਾਪ ਹੁੰਦਾ ਬਾਪ, ਬਾਪ ਹੁੰਦਾ ਸਰੀਰ, ਸਰੀਰ ਜੋ ਸਾਵਕਾ ਤੋਂ ਪਾਪ ਸਕਾ ਹੈ, ਸਕਾ ਇਸ ਵਾਸਤੇ ਜੋ ਜੀਵ ਦੇ ਨਾਲ ਹੀ ਪੈਦਾ ਹੋਇਆ, ਪਰ ਇੱਕੋ ਮਾਤਾ ਦੇ ਉਧਰ ਤੋਂ ਦੋਵੇਂ ਬਾਹਰ ਹੀ ਆਏ ਨਾ ਇਕੱਠੇ, ਅੰਦਰ ਹੀ ਜੋਤ ਸੀ ਤੇ ਅੰਦਰ ਹੀ ਸਰੀਰ ਹੋਣ ਕਰਕੇ ਉਹ ਮੇਰਾ ਸਕਾ ਹੈ, ਸਰੀਰ ਮੇਰਾ। ਸਾਵਕਾ ਹੁੰਦਾ ਪਰਾਇਆ, ਇਸ ਵਾਸਤੇ ਪਰਾਇਆ ਇਸ ਵਾਸਤੇ ਕਿ ਜੋ ਇਹ ਜਮਾਂ ਦਾ ਪੱਖ ਹੈ, ਜਮ ਨੇ ਇਹਨੂੰ ਲੈ ਜਾਣਾ, ਇਸ ਕਰਕੇ ਕਹਿੰਦੇ ਨੇ ਪਰਾਇਆ ਇਹ ਖਾਣ ਪੀਣ ਵਾਸਤੇ ਬਹੁਤੀ ਲੜਾਈ ਕਰਦਾ, ਮੈਨੂੰ ਆਹ ਲੈ ਦਿਓ, ਮੈਨੂੰ ਉਹ ਲੈ ਦਿਓ, ਇਹ ਸਾਰਾ ਦਿਨ ਖਾਣ ਨੂੰ ਹੀ ਮੰਗੀ ਜਾਂਦਾ ਮੈਥੋਂ। ਸੋ ਸੰਸਕ੍ਰਿਤ ਵਿੱਚ ਸਾਵਕ ਦਾ ਅਰਥ ਜਣਿਆ ਕਰਦੇ ਨੇ, ਇਸ ਕਰਕੇ ਇਹ ਅਰਥ ਵੀ ਬਣ ਸਕਦਾ ਕਿ ਬਾਪ ਜੋ ਸਰੀਰ ਜੋ ਸਾਵਕਾ ਜਣਿਆ ਭਾਵ ਜੰਮਿਆ ਹੋਇਆ, ਇਹ ਖਾਣ ਪੀਣ ਵਾਸਤੇ ਬਹੁਤੀ ਲੜਾਈ ਵੀ ਕਰਦਾ ਰਹਿੰਦਾ। ਮਾਇਆ ਸਾਧ ਮਤਵਾਰੀ, ਅਤੇ ਮਾਇਆ ਸਦਾ ਆਪ ਝੱਲੀ ਹੈ ਤੇ ਮੈਨੂੰ ਇਹਨੇ ਕਮਲਿਆਂ ਕਰ ਛੱਡਿਆ, ਕਿਉਂਕਿ ਜੋ ਝੱਲਿਆਂ ਦੀ ਸੰਗਤ ਕਰੇ ਉਹ ਆਪ ਜ਼ਰੂਰ ਝੱਲਾ ਹੋ ਜਾਂਦਾ। ਵੱਡੇ ਭਾਈ ਕਹਿ ਜਬ ਸੰਗ ਹੋਤੀ, ਜਦੋਂ ਮੈਂ ਵੱਡੇ ਭਾਈ ਪਰੋਖ ਗਿਆਨ ਦੇ ਨਾਲ ਸੀ ਨਾ, ਪਰਮੇਸ਼ਰ ਹੈ ਇਸ ਨੂੰ ਪਰੋਖ ਗਿਆਨ ਕਹਿੰਦੇ ਨੇ, ਸਤਿਅੰ ਗਿਆਨ ਮਨੰਤੰ ਬ੍ਰਹਮ, ਇਹ ਪਰਮੇਸ਼ਰ ਹੈ, ਇਹ ਗਿਆਨ ਜਿਹੜਾ ਜਿਹਨੂੰ ਹੁੰਦਾ ਵੀ ਵਾਹਿਗੁਰੂ ਹੈਗਾ, ਪਰੋਖ ਗਿਆਨ ਹੈ, ਇਹ ਗੁਪਤ ਗਿਆਨ ਹੈ। ਇੱਕ ਹੁੰਦਾ ਅਪਰੋਖ ਗਿਆਨ ਜਿਹੜਾ ਸਾਹਮਣੇ ਹੀ ਦਿਖੀ ਜਾਂਦਾ ਵੀ ਵਾਹਿਗੁਰੂ ਸਾਹਮਣੇ ਦਿਖਦਾ, ਉਹਨੂੰ ਅਪਰੋਖ ਗਿਆਨ ਕਹਿੰਦੇ ਨੇ। ਇਹ ਵੱਡਾ ਭਾਈ ਕਿਹੜਾ ਸੀ ਪਰੋਖ ਗਿਆਨ, ਉਹ ਮੈਨੂੰ ਪਤਾ ਤਾਂ ਹੈ ਵੀ ਉਹ ਹੈ ਪਰ ਦਿਖਦਾ ਨਹੀਂ ਹੈ। ਤਬ ਹਾਂ ਨਾਹ ਪਿਆਰੀ, ਉਦੋਂ ਮੈਂ ਨਾਹ ਤੋਂ ਪਾਪਤੀ ਅਕਾਲ ਪੁਰਖ ਨੂੰ ਪਿਆਰੀ ਲੱਗਦੀ ਸੀ। ਕਹਿਤ ਕਬੀਰ ਪੰਚ ਕੋ ਝਗੜਾ, ਕਬੀਰ ਜੀ ਕਹਿੰਦੇ ਜਿਹੜੇ ਪੰਜ ਨੇ ਨਾ ਕਾਮ ਕ੍ਰੋਧ ਆਦਿਕ, ਝਗੜਾ ਤਾਂ ਇਹਨਾਂ ਦਾ, ਇਹ ਨਹੀਂ ਮੈਨੂੰ ਮਿਲਣ ਦਿੰਦੇ ਉਹਨੂੰ। ਝਗੜਤ ਜਨਮ ਗਵਾਇਆ, ਇਸ ਵਿੱਚ ਝਗੜਦਿਆਂ ਜੀਵਾਂ ਨੇ ਆਪਣਾ ਮੂਲਕ ਮਨੁੱਖਾ ਜਨਮ ਐਵੇਂ ਗਵਾ ਲਿਆ। ਝੂਠੀ ਮਾਇਆ ਸਭ ਜਗ ਬੰਧ ਆ, ਝੂਠੀ ਮਾਇਆ ਨੇ ਸਾਰਾ ਸੰਸਾਰ ਆਪਣੇ ਚ ਬੰਨਿਆ ਪਿਆ। ਮੈਂ ਰਾਮ ਰਮਤ ਸੁੱਖ ਪਾਇਆ, ਕਹਿੰਦੇ ਮੈਂ ਤਾਂ ਬਸ ਵਾਹਿਗੁਰੂ ਵਾਹਿਗੁਰੂ ਕਰਕੇ ਸੁੱਖ ਪਾਇਆ। ਇਸ ਪ੍ਰਕਾਰ ਇਹ ਭਗਤ ਕਬੀਰ ਜੀ ਨੇ 482 ਅੰਗ ਤੱਕ ਪਾਵਨ ਜੋ ਬਖਸ਼ਿਸ਼ ਕੀਤੀ, 25ਵੇਂ ਸ਼ਬਦ ਤੱਕ ਆਪਾਂ ਵਿਚਾਰ ਕੀਤੀ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਅੱਗੇ, ਆਸਾ ਹਮ ਕਰ ਸੂਤ ਤਨ ਹੈ ਨਿਤ ਤਾਨਾ, ਕੰਠ ਜਨੇਊ ਤੁਮਾਰੇ। ਜਾਤੀ ਹੰਕਾਰ ਵਾਲੇ ਇੱਕ ਮੁਕੰਦਾ ਨਾਮੇ ਬ੍ਰਾਹਮਣ ਨੇ ਆ ਕੇ ਕਬੀਰ ਜੀ ਨੂੰ ਕਿਹਾ, ਕਹਿੰਦੇ ਤੇਰੇ ਸਾਰੇ ਕੰਮ ਭ੍ਰਿਸ਼ਟਾਚਾਰੀ ਵਾਲੇ ਆ, ਕਿਉਂਕਿ ਤੂੰ ਗਲ ਵਿੱਚ ਜਨੇਊ ਨਹੀਂ ਪਾਇਆ ਹੋਇਆ, ਇਸ ਕਰਕੇ ਤੂੰ ਆਚਾਰਜ ਪੁਣੇ ਦੇ ਯੋਗ ਨਹੀਂ। ਇਹ ਗੱਲ ਸੁਣ ਕੇ ਭਗਤ ਕਬੀਰ ਜੀ ਕਹਿੰਦੇ ਨੇ, ਹਮ ਕਰ ਸੂਤ ਤਨ ਹੈ ਨਿਤ ਤਾਨਾ, ਕੰਠ ਜਨੇਊ ਤੁਮਾਰੇ। ਕਹਿੰਦੇ ਮੁਕੰਦੇ ਬ੍ਰਾਹਮਣ ਸੁਣ, ਸਾਡੇ ਘਰ ਵਿੱਚ ਤਾਂ ਨੇਤਾ ਪ੍ਰਤੀ ਰੋਜ਼ ਹੀ ਸੂਦ ਦਾ ਤਾਣਾ ਤਣਿਆ ਜਾਂਦਾ, ਕਿਉਂਕਿ ਮੈਂ ਜੁਲਾਹਾ ਜੋ ਹੋਇਆ ਤੇ ਤੇਰੇ ਗਲ ਵਿੱਚ ਮਾਸਾ ਦੋ ਮਾਸੇ ਜਨੇਊ ਹੈ, ਤੇਰੇ ਪਾਸ ਤਾਂ ਥੋੜਾ ਜਿਹਾ ਸੂਦ ਆ, ਸਾਡੇ ਪਾਸ ਤਾਂ ਸਾਰਾ ਘਰ ਹੀ ਭਰਿਆ ਪਿਆ, ਇੱਕ ਇਸ ਕਰਕੇ ਦੱਸ ਤੇਰੇ ਨਾਲ ਮੇਰੀ ਵਿਸ਼ੇਸ਼ਤਾ, ਜਾਂ ਸਾਡਾ ਤਾਂ ਸਾਰਾ ਘਰ ਹੀ ਜਨੇਊ ਰੂਪ ਹੋਇਆ ਪਿਆ। ਮੁਕੰਦੇ ਨੇ ਕਿਹਾ ਅਸੀਂ ਵੇਦ ਗਾਇਤਰੀ ਪੜ੍ਹੇ ਹੋਏ ਹੈ, ਪਰ ਤੈਨੂੰ ਤਾਂ ਇਹਨਾਂ ਦਾ ਪੜ੍ਹਨ ਦਾ ਅਧਿਕਾਰ ਹੀ ਨਹੀਂ, ਤੁਮ ਤੋ ਵੇਦ ਪੜ੍ਹੋ ਗਾਇਤਰੀ ਗੋਬਿੰਦ ਹਿਰਦੈ ਹਮਾਰੇ। ਕਹਿੰਦੇ ਤੁਸੀਂ ਤਾਂ ਵੇਦਾਂ ਨੂੰ ਪੜ੍ਹਦੇ ਹੋ ਨਾ ਅਤੇ ਗਾਇਤਰੀ ਦਾ ਜਾਪ ਕਰਦੇ ਹੋ, ਪਰ ਦੇਖੋ ਪਰਮੇਸ਼ਰ ਦੇ ਬੁੱਝੇ ਤੇ ਬਿਨਾਂ ਸਭ ਨਿਸ਼ਫਲ ਹੀ ਹੈ। ਇਸ ਕਰਕੇ ਤ੍ਰੈ ਗੁਣ ਧਾਤ ਬਹੁ ਕਰਮ ਕਮਾਵੈ, ਹਰ ਰਸ ਸਾਧਨਾ ਆਇਆ ਸੰਧਿਆ ਤਰਪਣ ਕਰੈ, ਗਾਇਤਰੀ ਬਿਨ ਬੁੱਝੇ ਦੁੱਖ ਪਾਇਆ। ਪਰ ਵੇਦ ਤੇ ਗਾਇਤਰੀ ਮੰਤਰ ਜਿਸ ਪਰਮਾਤਮਾ ਨੂੰ ਕਥਨ ਕਰਦੇ ਨੇ ਨਾ, ਉਹ ਗੋਬਿੰਦ ਤਾਂ ਮੇਰੇ ਹਿਰਦੇ ਦੇ ਵਿੱਚ ਸਾਖਿਆਤ ਹੈ, ਤੇਰੇ ਨਾਲੋਂ ਅਸੀਂ ਵੱਡੇ ਨਾ ਹੋਏ, ਗੋਬਿੰਦ ਤਾਂ ਮੇਰੇ ਹਿਰਦੇ ਚ ਹੈ। ਤੂੰ ਤਾਂ ਹਾਲੇ ਉਹ ਵੇਦ ਪੜ੍ਹੇਗਾ ਗਾਇਤਰੀ ਪੜ੍ਹੇਗਾ, ਕਦੋਂ ਤੈਨੂੰ ਜਾ ਕੇ ਬ੍ਰਹਮ ਗਿਆਨ ਹੋਣਾ, ਕਦੋਂ ਤੇਰੇ ਹਿਰਦੇ ਚ ਨਾਮ ਵਸਣਾ ਜਾ ਕੇ, ਫੇਰ ਤੂੰ ਕਿਤੇ ਵੱਡਾ ਬਣਨਾ। ਨਾਮ ਤਾਂ ਮੇਰੇ ਹਿਰਦੇ ਚ ਪਹਿਲਾਂ ਹੀ ਵਸਿਆ ਹੋਇਆ, ਵੇਦ ਸ਼ਾਸਤਰ ਤਾਂ ਮੇਰੇ ਮੂਹਰੇ ਝੁਕਦੇ ਨੇ ਆ ਕੇ। ਮੇਰੀ ਜਿਹਬਾ ਬਿਸ਼ਨ ਨੈਣ ਨਾਰਾਇਣ ਹਿਰਦੈ ਬਸੈ ਗੋਬਿੰਦਾ। ਮੇਰੀ ਜਿਹਬਾ ਵੀ ਵਿਸ਼ਨੂੰ ਵਿਸ਼ਨੂੰ ਦਾ ਜਾਪ ਕਰਦੀ, ਮੇਰੇ ਨੇਤਰਾਂ ਵਿੱਚ ਵੀ ਨਾਰਾਇਣ ਵਸ ਰਿਹਾ ਤੇ ਹਿਰਦੇ ਵਿੱਚ ਗੋਬਿੰਦ ਦਾ ਧਿਆਨ ਵਸ ਰਿਹਾ। ਗੋਬਿੰਦੇ ਮੁਕੰਦੇ ਉਦਾਰੇ ਅਪਾਰੇ, ਹਰੀਅੰ ਕਰੀਅੰ ਨਿਨਾਮੇ ਅਕਾਮੇ। ਜਮ ਦੁਆਰ ਜਬ ਪੂਛ ਸਬਵਰੇ, ਤਬ ਕਿਆ ਕਹਿਸ ਮੁਕੰਦਾ ਰਹਾਓ। ਇਹ ਬੌਰੇ ਮੁਕੰਦੇ, ਜਦੋਂ ਜਮ ਦੁਆਰ ਧਰਮਰਾਜ ਦੇ ਦਰਵਾਜੇ ਤੈਨੂੰ ਪੁੱਛਣਗੇ ਸੰਸਾਰ ਵਿੱਚ ਤੂੰ ਕਿਹੜੀ ਕਿਹੜੀ ਭਲਾਈ ਕਰਕੇ ਆਇਆ, ਕਹਿੰਦੇ ਉਸ ਵੇਲੇ ਤੂੰ ਕੀ ਕਹੇਗਾ? ਬ੍ਰਾਹਮਣ ਨੇ ਕਿਹਾ ਤੁਸੀਂ ਤਾਂ ਸਾਡੀਆਂ ਗਊਆਂ ਹੋ, ਅਸੀਂ ਤੁਹਾਡੇ ਗੁਸਾਈ ਹਾਂ। ਇਹ ਗੱਲ ਸੁਣ ਕੇ ਕਬੀਰ ਜੀ ਕਹਿੰਦੇ ਇਹ ਨਹੀਂ ਚੱਲਦਾ ਕੰਮ, ਇੱਥੇ 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 ਬ੍ਰਾਹਮਣ ਕਹੀ ਜਾਂਦਾ, ਅੱਗੇ ਜਾ ਕੇ ਲੇਖਾ ਦੇਣਾ ਪੈਂਦਾ ਹਰੇਕ ਨੂੰ। ਹਮ ਗੋਰੂ ਤੁਮ ਗਵਾਰ ਗੁਸਾਈ, ਜਨਮ ਜਨਮ ਰਖਵਾਰੇ। ਵਿਸ਼ਰਾਮ ਦੇ ਕੇ ਕਹਿੰਦੇ ਅਸੀਂ ਤੁਹਾਡੀਆਂ ਗਊਆਂ ਹਾਂ, ਤੁਸੀਂ ਸਾਡੇ ਮਾਲਕ ਗਵਾਲੇ ਹੋ ਅਤੇ ਜਨਮਾਂ ਜਨਮਾਂ ਤੋਂ ਤੁਸੀਂ ਸਾਡੀ ਰੱਖਿਆ ਕਰਨ ਵਾਲੇ ਹੋ, ਪਰ ਅਫਸੋਸ ਕੀ ਹੈ, ਕਬਹੂ ਨਾ ਪਾਰੋ ਤਾਰ ਚਰਾਏ ਹੋ ਕੈਸੇ ਖਸਮ ਹਮਾਰੇ। ਕਦੇ ਵੀ ਆਸਾ ਤ੍ਰਿਸ਼ਨਾ ਰੂਪ ਨਦੀ ਤੋਂ ਪਾਰ ਉਤਾਰ ਕੇ ਸਾਨੂੰ ਸ਼ੁਭ ਗੁਣ ਜਾਂ ਕਹਿ ਲਓ ਬ੍ਰਹਮਾਨੰਦ ਰੂਪ ਹਰਿਆ ਹਰਿਆ ਘਾਹ ਨਹੀਂ ਚਰਾਇਆ, ਫਿਰ ਤੁਸੀਂ ਕਿਸ ਤਰ੍ਹਾਂ ਦੇ ਮਾਲਕ ਬਣ ਸਕਦੇ ਹੋ? ਤੂੰ ਬਾਹਮਣ ਮੈਂ ਕਾਸੀਕ ਜੁਲਹਾ, ਬੁੱਝ ਹੋ ਮੋਰ ਗਿਆਨਾ। ਕਹਿੰਦੇ ਤੂੰ ਤਾਂ ਮੰਗ ਪਿੰਨ ਕੇ ਖਾਣ ਵਾਲਾ ਬ੍ਰਾਹਮਣ ਹੈ ਤੇ ਮੈਂ ਕਾਸ਼ੀਪੁਰੀ ਦਾ ਜੁਲਾਹਾਂ, ਆਪ ਦਸਾਂ ਨੋਹਾਂ ਦੀ ਕਿਰਤ ਕਮਾਈ ਕਰਕੇ ਆਪ ਖਾਨਾ ਹੋਰਨਾਂ ਨੂੰ ਖਵਾਉਣਾ। ਤੂੰ ਬਾਵਨ ਹੁੰਦਾ ਬਾਵਨ ਅਵਤਾਰ ਵਾਂਗੂ ਲੋਭੀ ਆ ਤੇ ਬਾਮਨ ਹੁੰਦਾ ਬਾਮ ਮਾਰਗੀਆਂ ਵਾਂਗੂ ਟੇਢਾ ਚੱਲਣ ਵਾਲਾ ਅਤੇ ਬਾਮਨ ਬਾਹਮਣ ਭਾਵ ਜਾਤੀ ਦਾ ਹੰਕਾਰੀ ਹੋਇਆ ਫਿਰਦਾ ਮਨ ਦੇ ਨਾਲ ਚੱਲਣ ਵਾਲਾ ਤੇ ਕਾਸੀਕ ਹੁੰਦਾ ਪ੍ਰਕਾਸ਼ ਰੂਪ ਜੋ ਲਾਭ ਵਾਲਾ ਆਤਮ ਪਦ ਹੈ ਉਹਨੂੰ ਮੈਂ ਜਾਣਨਾ ਕੀਤਾ। ਤੂੰ ਦਲੀਲ ਦੇ ਕੇ ਮੇਰੇ ਗਿਆਨ ਨੂੰ ਬੁੱਝਣਾ ਕਰਕੇ ਜਾਤੀ ਅਭਿਮਾਨ ਵਾਲਾ ਵੱਡਾ ਹੁੰਦਾ ਕਿ ਪਰਮੇਸ਼ਰ ਦੇ ਸਿਮਰਨ ਵਾਲਾ ਬੰਦਾ ਵੱਡਾ, ਫਿਰ ਤੂੰ ਮੰਗਣ ਵਾਲਾ ਥਾਂ ਥਾਂ ਮੰਗਦਾ ਫਿਰਦਾ। ਕਿਉਂਕਿ ਤੁਮ ਤੋ ਜਾਚੇ ਭੂਪਤ ਰਾਜੇ ਹਰਸਿਓ ਮੋਰ ਧਿਆਨਾ। ਤੁਸੀਂ ਤਾਂ ਕਹਿੰਦੇ ਭੂਪਤ ਪ੍ਰਿਥਵੀ ਦਾ ਪਤੀ ਜੋ ਰਾਜਾ ਹੁੰਦਾ ਉਹਨਾਂ ਕੋਲ ਜਾ ਕੇ ਦਾਨ ਮੰਗਦੇ ਹੋ, ਕਦੇ ਉੱਥੋਂ ਦਾਨ ਮੰਗਦੇ ਹੋ। ਮੇਰਾ ਧਿਆਨ ਉਸ ਹਰੀ ਵਾਹਿਗੁਰੂ ਨਾਲ ਲੱਗ ਰਿਹਾ। ਹੁਣ ਆਪਣੇ ਮਨ ਵਿੱਚ ਵਿਚਾਰ ਕੇ ਤੂੰ ਦੇਖ ਲੈ ਤੂੰ ਉੱਤਮ ਹੈ ਜਾਂ ਮੈਂ ਉੱਤਮ ਹੈ। ਸੋ ਇਹ ਉਪਦੇਸ਼ ਸੁਣ ਕੇ ਮੁਕੰਦੇ ਬ੍ਰਾਹਮਣ ਦਾ ਹੰਕਾਰ ਦੂਰ ਹੋ ਗਿਆ। ਕਬੀਰ ਜੀ ਕਹਿੰਦੇ ਇੱਕ ਤਾਂ ਮੈਂ ਦੇਖ ਦਸਾਂ ਨਹਾਂ ਦੀ ਕਿਰਤ ਕਰਦਾ, ਇੱਕ ਮੈਂ ਨਾਮ ਜਪਦਾ, ਨਾਲੇ ਮੈਂ ਦਾਨ ਕਰਦਾ ਸੰਬੰਧ ਕੱਢਦਾ। ਤੂੰ ਸਾਰਿਆਂ ਦਾ ਹੀ ਮੰਗਦਾ ਵੀ ਫਿਰਦਾ ਤੇ ਰਾਮ ਰਾਮ ਵੀ ਨਹੀਂ ਜਪਦਾ, ਤੇਰਾ ਮੇਰਾ ਫਿਰ ਆਪਸ ਵਿੱਚ ਕਿੰਨਾ ਫਰਕ ਹੈ। ਇਸ ਪ੍ਰਕਾਰ ਫਰਮਾਉਂਦੇ ਹਨ ਅੱਗੇ ਬਚਨ ਆਸਾ। ਹੁਣ ਭਗਤ ਜੀ ਜੀਵਾਂ ਦੀ ਅਗਿਆਨਤਾ ਕਥਨ ਕਰਦੇ ਨੇ। ਜਗ ਜੀਵਨ ਐਸਾ ਸੁਪਨੇ ਜੈਸਾ ਜੀਵਨ ਸੁਪਨ ਸਮਾਨ। ਜਗਤ ਦੇ ਜੀਵਨ ਰੂਪ ਪਰਮਾਤਮਾ ਨੂੰ ਲੋਕਾਂ ਨੇ ਇਉਂ ਸਮਝਿਆ ਹੋਇਆ ਕਿ ਸੁਪਨੇ ਵਰਗਾ ਹੈ। ਸੋ ਭਾਵ ਕਹਿਣ ਤੋਂ ਕਿ ਜਿਸ ਤਰ੍ਹਾਂ ਰਾਤ ਨੂੰ ਸੁਪਨਾ ਆਉਂਦਾ ਉਸ ਸੁਪਨੇ ਵਾਂਗੂ ਮਿਥਿਆ ਨਿਸ਼ਚੇ ਕੀਤਾ ਹੋਇਆ ਕਿ ਪਰਮੇਸ਼ਰ ਹੈ ਹੀ ਨਹੀਂ ਅਤੇ ਜਿਉਣਾ ਸੁਪਨੇ ਦੇ ਸਮਾਨ ਝੂਠਾ ਹੈ। ਪਰ ਸਾਚ ਕਰ ਹਮ ਗਾਂਠ ਦੀਨੀ ਛੋੜ ਪਰਮ ਨਿਧਾਨ। ਉਸ ਜਿਉਣੇ ਨੂੰ ਸੱਚਾ ਜਾਣ ਕੇ ਜਿਹੜਾ ਹਮ ਹੁੰਦਾ ਤਮਾਮ ਜੀਵਾਂ ਨੇ ਗੰਢ ਦੇ ਰੱਖੀ ਹੈ, ਦ੍ਰਿੜ ਨਿਸ਼ਚੇ ਕੀਤਾ ਹੋਇਆ ਅਸੀਂ ਮਰਨਾ ਹੀ ਨਹੀਂ। ਖੈਰ ਕਹਿੰਦੇ ਅਸੀਂ ਤਾਂ ਜਾਣਾ ਨਹੀਂ, ਬਸ ਇੱਥੇ ਹੀ ਪੱਕੇ ਰਹਿਣਾ। ਗਾਂਠ ਦੀਨੀ ਪ੍ਰੀਤੀ ਦੇਣੀ ਕੀਤੀ ਹੋਈ ਹੈ ਤੇ ਪਰਮ ਨਿਧੀਆਂ ਦੇ ਖਜ਼ਾਨੇ ਪਰਮਾਤਮਾ ਨੂੰ ਛੱਡ ਦਿੱਤਾ, ਉਹਦਾ ਭਜਨ ਸਿਮਰਨ ਕਰਦੇ ਹੀ ਨਹੀਂ। ਕਹਿੰਦੇ ਦੂਜਿਆਂ ਦੇ ਹੀ ਜਾਣਾ ਬਸ, ਫਿਊਨਲ ਤੇ ਆਪਣਾ ਮੇਰਾ ਹੋਣਾ ਹੀ ਨਹੀਂ। ਬਾਬਾ ਮਾਇਆ ਮੋਹ ਹਿਤ ਕੀਨ, ਜਿਨ ਗਿਆਨ ਰਤਨ ਹਿਰਲੀਨ ਰਹਾਓ। ਬਾਬਾ ਤੋਂ ਮਤਲਬ ਹੁੰਦਾ ਭਾਈ, ਜੀਵਾਂ ਨੇ ਉਸ ਮਾਇਆ ਦੇ ਮੂੰਹ ਵਿੱਚ ਹਿਤ ਹੁੰਦਾ, ਉਹਦੇ ਮੋਹ ਵਿੱਚ ਪ੍ਰੇਮ ਕੀਤਾ ਹੋਇਆ। ਸੋ ਜਿਸ ਮਾਇਆ ਨੇ ਗਿਆਨ ਰੂਪੀ ਰਤਨ ਨੂੰ ਚੁਰਾ ਲਿਆ, ਰਹਾਓ ਵਿਸ਼ਰਾਮ ਦੇ ਕੇ ਫਰਮਾਉਂਦੇ ਨੇ। ਨੈਣ ਦੇਖ ਪਤੰਗ ਉਰਜੈ ਪਾਸਨਾ ਦੇਖ ਆਗ। ਕਹਿੰਦੇ ਜਿਸ ਤਰ੍ਹਾਂ ਪਤੰਗਾ ਅੱਖਾਂ ਨਾਲ ਵੇਖ ਕੇ ਦੀਵੇ ਦੀ ਲਾਟ ਉੱਤੇ ਉਲਝ ਜਾਂਦਾ, ਫਸ ਜਾਂਦਾ, ਮਰ ਜਾਂਦਾ, ਪਸ਼ੂ ਹੈ ਨਾ, ਪਤੰਗਾ ਅੱਗ ਵੱਲ ਨਹੀਂ ਦੇਖਦਾ ਕਿ ਮੈਨੂੰ ਸਾੜ ਦੇਵੇਗੀ। ਕਾਲ ਫਾਸਨਾ ਮੁਗਧ ਚੇਤੈ ਕਣਕ ਕਾਮਨ ਲਾਗ। ਇਸ ਤਰ੍ਹਾਂ ਇਹ ਮੁਗਧ ਜਿਹੜਾ ਮੂਰਖ ਜੀਵ ਹੈ ਨਾ, ਉਹ ਕਾਲ ਦੀ ਫਾਹੀ ਨੂੰ ਯਾਦ ਹੀ ਨਹੀਂ ਰੱਖਦਾ, ਅਤੇ ਕਣਕ ਹੁੰਦਾ ਸੋਨੇ ਆਦਿਕ ਪਦਾਰਥਾਂ ਦੇ ਇਕੱਠਿਆਂ ਕਰਨ ਵਿੱਚ, ਕਾਮਿਨ ਹੁੰਦਾ ਇਸਤਰੀ ਦੇ ਪ੍ਰੇਮ ਵਿੱਚ ਹੀ ਲੱਗਿਆ ਰਹਿੰਦਾ। ਕਰ ਵਿਚਾਰ ਵਿਕਾਰ ਪਰ ਹਰ ਤਰਨ ਤਾਰਨ ਸੋਏ। ਕਹਿੰਦੇ ਜੀਵ ਉਸ ਵਾਹਿਗੁਰੂ ਦਾ ਨਾਮ ਹੀ ਸੰਸਾਰ ਸਮੁੰਦਰ ਤੋਂ ਤਾਰਨ ਨੂੰ ਸੋ ਤਰਨ ਭਾਵ ਜਹਾਜ਼ ਰੂਪ ਹੈ, ਤਾਂ ਤੇ ਤੂੰ ਉਹਦੇ ਸਿਮਰਨ ਵਿੱਚ ਵਿਚਾਰ ਕਰ ਅਤੇ ਵਿਸ਼ੇ ਵਿਕਾਰਾਂ ਨੂੰ ਤਿਆਗ ਦੇ। ਕਹੇ ਕਬੀਰ ਜਗ ਜੀਵਨ ਐਸਾ ਦੁਤੀਆ ਨਾਹੀ ਕੋਏ। ਕਬੀਰ ਜੀ ਫਰਮਾਉਂਦੇ ਜਗ ਜੀਵਨ ਜੋ ਪਰਮਾਤਮਾ ਐਸਾ ਕਿਰਪਾਲੂ ਹੈ ਜਿਹਦੇ ਬਰਾਬਰ ਦੂਸਰਾ ਹੋਰ ਕੋਈ ਨਹੀਂ ਹੈ। ਆਸਾ ਜੋ ਮੈਂ ਰੂਪ ਕੀਏ ਬਹੁ ਤੇਰੇ ਅਬ ਫੁਨ ਰੂਪ ਨਾ ਹੋਈ। ਭਗਤ ਕਬੀਰ ਜੀ ਪਾਸ ਇੱਕ ਸੇਵਕ ਨੇ ਬੇਨਤੀ ਕੀਤੀ, ਆਪ ਵੀ ਕਦੇ ਜੂਨਾਂ ਵਿੱਚ ਗਏ ਹੋ ਕਿ ਨਹੀਂ, ਕਿ ਤੁਸੀਂ ਇਸੇ ਤਰ੍ਹਾਂ ਹੀ ਰਹੇ ਹੋ। 483 ਤੇ ਫਰਮਾਉਂਦੇ ਅੰਗ ਤੇ ਕਹਿੰਦੇ ਜਦ ਮੈਂ ਅਗਿਆਨ ਸਹਿਤ ਸੀ ਉਸ ਵੇਲੇ ਮੈਂ ਬਹੁਤ ਰੂਪ ਜਨਮ ਧਾਰਨ ਕੀਤੇ। ਇਹ ਨਹੀਂ ਕਿ ਮੈਂ ਜੂਨਾਂ ਚ ਨਹੀਂ ਗਿਆ ਪਹਿਲਾਂ। ਅਸਥਾਵਰ ਜੰਗਮ ਕੀਟ ਪਤੰਗਾ ਅਨਕ ਜਨਮ ਕੀਏ ਬਹੁ ਰੰਗਾ। ਹੁਣ ਗੁਰਾਂ ਦੀ ਕਿਰਪਾ ਨਾਲ ਬ੍ਰਹਮ ਗਿਆਨ ਹੋਣ ਕਰਕੇ ਕੋਈ ਰੂਪ ਹੁੰਦਾ ਜਨਮ ਨਹੀਂ ਹੋਵੇਗਾ, ਕਿਉਂਕਿ ਜਨਮ ਮਰਨ ਦੇ ਦੇਣ ਵਾਲੀ ਸਮੱਗਰੀ ਦਾ ਜਿਹੜਾ ਅਭਾਵ ਹੀ ਹੋ ਗਿਆ, ਉਹ ਖਤਮ ਹੀ ਹੋ ਗਿਆ। ਮੈਂ ਆਪਣੇ ਅੰਦਰੋਂ ਜਿਹੜੇ ਸੀ ਪਹਿਲਾਂ ਜਿਹੜੇ ਆਪਾਂ ਕਰਮ ਕਰਦੇ ਹਾਂ ਫਿਰ ਸੰਚਿਤ ਕਰਮ ਹੋ ਜਾਂਦੇ ਨੇ, ਪਰਾਲਬਧ ਬਣ ਜਾਂਦੀ, ਮੈਂ ਸਭ ਸਾੜ ਦਿੱਤੀ। ਜਿਵੇਂ ਕੁੱਜੇ ਦੇ ਵਿੱਚ ਪਏ ਹੋਏ ਦਾਣੇ ਅੱਗ ਤੇ ਰੱਖ ਦਈਏ ਉਹ ਸੜ ਜਾਂਦੇ ਨੇ, ਖਾਣ ਦੇ ਲਾਇਕ ਤਾਂ ਹੁੰਦੇ ਨੇ ਉਹ ਭੁੱਜ ਕੇ, ਪਰ ਬੀਜਣ ਦੇ ਲਾਇਕ ਨਹੀਂ ਹੁੰਦੇ, ਫਿਰ ਉੱਗਦੇ ਨਹੀਂ। ਕਹਿੰਦੇ ਬ੍ਰਹਮ ਗਿਆਨ ਨਾਲ ਐਵੇਂ ਸੰਚਿਤ ਕਰਮ ਹੀ ਸਾੜ ਦਿੱਤੇ ਸਾਰੇ। ਤਾਗਾ ਤੰਤ ਸਾਜ ਸਭ ਥਾਕਾ ਰਾਮ ਨਾਮ ਬਸ ਹੋਈ। ਮੋਹ ਰੂਪ ਧਾਗਾ, ਦੇਹ ਦੇ ਆਸ ਰੂਪ ਧਾਗਾ ਤੇ ਵਾਸ਼ਨਾ ਰੂਪ ਤਾਰਾ ਤੇ ਹੋਰ ਸਕਾਮ ਕਰਮਾਂ ਦਾ ਸਾਰਾ ਸਾਜ ਹੀ ਥੱਕ ਗਿਆ। ਬਸ ਇਹ ਸਕਾਮ ਕਰਮ ਹੀ ਜਨਮ ਮਰਨ ਦੇ ਦੇਣ ਵਾਲੇ ਨੇ। ਹੁਣ ਮੇਰਾ ਦਿਲ ਰਾਮ ਨਾਮ ਦੇ ਵਸੀਕਾਰ ਹੋ ਗਿਆ। ਸਕਾਮ ਦਾ ਮਤਲਬ ਸਹਿਤ ਕਾਮਨਾ ਦੇ ਜਿਹੜਾ ਕਰਮ ਕਰਨਾ ਨਾ। ਅਬ ਮੋਹੇ ਨਾਚ ਨੋ ਨਾ ਆਵੈ ਮੇਰਾ ਮਨ ਮੰਦਰੀਆ ਨਾ ਬਜਾਵੈ ਰਹਾਓ। ਇਸ ਲਈ ਹੁਣ ਮੈਨੂੰ 84 ਲੱਖ ਜੂਨਾਂ ਚ ਨੱਚਣ ਦਾ ਸਮਾਂ ਨਹੀਂ ਆ ਕੇ ਪ੍ਰਾਪਤ ਹੋਵੇਗਾ, ਕਿਉਂਕਿ ਮੇਰਾ ਮਨ ਦਵੈਤ ਰੂਪ ਜਾਂ ਦੇਹ ਦੇ ਆਸ ਰੂਪੀ ਮੰਦਰੀਆ ਹੁੰਦਾ, ਢੋਲਕੀ ਨੂੰ ਨਹੀਂ ਵਜਾਉਂਦਾ। ਹੁਣ ਮੈਂ ਈਰਖਾ ਹੀ ਨਹੀਂ ਕਰਦਾ, ਸਭ ਗੋਬਿੰਦ ਹੈ, ਸਭ ਗੋਬਿੰਦ ਹੀ ਕਰਦਾ ਰਹਾਓ। ਕਾਮ ਕ੍ਰੋਧ ਮਾਇਆ ਲੈ ਜਾਰੀ ਤ੍ਰਿਸ਼ਨਾ ਗਾਗਰ ਫੂਟੀ। ਵਿਸ਼ਰਾਮ ਦੇ ਕੇ ਕਹਿੰਦੇ ਕਾਮ ਕ੍ਰੋਧ ਆਦਿਕਾਂ ਨੂੰ ਤੇ ਮਾਇਆ ਦੀ ਇੱਛਾ ਨੂੰ ਲੈ ਕੇ ਮੈਂ ਜਾਰੀ ਸਾੜ ਹੀ ਦਿੱਤਾ। ਗੁਰੂ ਉਪਦੇਸ਼ ਨੂੰ ਲੈ ਕੇ ਕਾਮ ਕ੍ਰੋਧ ਆਦਿਕ ਤੇ ਮਾਇਆ ਨੂੰ ਸਾੜ ਦਿੱਤਾ ਤੇ ਪਦਾਰਥਾਂ ਦੇ ਇਕੱਠਿਆਂ ਕਰਨ ਲਈ ਤ੍ਰਿਸ਼ਨਾ ਰੂਪੀ ਘੜੀ ਵੀ ਟੁੱਟ ਗਈ। ਘੜੀ ਹੁੰਦੀ ਆ ਜਿਹੜਾ ਘੜਾ ਹੁੰਦਾ, ਉਸ ਤੋਂ ਛੋਟੀ ਹੁੰਦੀ ਘੜੀ ਮਟਕੀ, ਸਰੀਰ ਰੂਪੀ ਮਟਕੀ, ਇਹ ਤ੍ਰਿਸ਼ਨਾ ਦੀ ਮਟਕੀ। ਕਾਮ ਚੋਲਨਾ ਭਇਆ ਹੈ ਪੁਰਾਣਾ ਗਇਆ ਭਰਮ ਸਭ ਛੂਟੀ। ਕਾਮ ਵਾਜਾਂ ਕਾਮਨਾ ਰੂਪੀ ਚੋਲਾ ਹੁਣ ਪੁਰਾਣਾ ਹੋ ਗਿਆ, ਭਾਵ ਸਭ ਕਾਮਨਾ ਨੂੰ ਦੂਰ ਹੋ ਗਈਆਂ ਤੇ ਭਰਮ ਵੀ ਸਾਰਾ ਛੁੱਟ ਗਿਆ। ਸਰਬ ਭੂਤ ਇੱਕ ਹੈ ਕਰ ਜਾਣਿਆ ਚੁੱਕੇ ਬਾਦ ਵਿਵਾਦਾ। ਕਹਿੰਦੇ ਅਸਾਂ ਹੁਣ ਇੱਕ ਵਾਹਿਗੁਰੂ ਨੂੰ ਹੀ ਸਰਬ ਭੂਤ ਰੂਪ ਕਰਕੇ ਜਾਣਿਆ, ਵੀ ਸਾਰਿਆਂ ਚ ਆਪ ਹੀ ਆ, ਸਾਰਿਆਂ ਜੀਵਾਂ ਨੂੰ ਇੱਕ ਵਾਹਿਗੁਰੂ ਦਾ ਸਰੂਪ ਜਾਣ ਲਿਆ। ਆਪਣੇ ਮਤ ਦਾ ਖੰਡਨ ਕਰਨਾ ਇਹ ਹੁੰਦਾ ਬਾਦ, ਕਿ ਚੁੱਕੇ ਬਾਦ ਵਿਵਾਦਾ। ਸਰਬ ਭੂਤ ਇੱਕ ਹੈ ਕਰ ਜਾਣਿਆ ਚੁੱਕੇ ਬਾਦ ਵਿਵਾਦਾ, ਤੇ ਵਿਵਾਦਾ ਹੁੰਦਾ ਪਰਾਏ ਮਤ ਦਾ ਖੰਡਨ ਕਰਨਾ, ਨਾ ਮੈਂ ਬਾਦ ਕਰਾਂ ਨਾ ਵਿਵਾਦ ਕਰਾਂ। ਬਾਦ ਹੁੰਦਾ ਵਿਅਰਥ, ਵਿਵਾਦਾਂ ਦਾ ਝਗੜੇ ਕਰਨੇ, ਚੁੱਕੇ ਚੁੱਕ ਕੇ ਦੂਰ ਹੋਵੇ। ਕਹਿ ਕਬੀਰ ਮੈਂ ਪੂਰਾ ਪਾਇਆ ਭਏ ਰਾਮ ਪ੍ਰਸਾਦਾ। ਕਬੀਰ ਜੀ ਕਹਿੰਦੇ ਰਾਮ ਹੁੰਦਾ ਪਰਮਾਤਮਾ ਦੀ ਪ੍ਰਸਾਦਾ ਹੁੰਦੀ, ਕਿਰਪਾ ਹੋਣ ਕਰਕੇ ਮੈਨੇ ਪੂਰਾ ਨਾਮ ਗਿਆਨ ਬ੍ਰਹਮ ਗਿਆਨ ਪ੍ਰਾਪਤ ਕਰ ਲਿਆ, ਹੁਣ ਮੇਰਾ ਜੰਮਣਾ ਮਰਨਾ ਨਹੀਂ ਹੋਏਗਾ। ਮੈਂ ਆਇਆ ਜ਼ਰੂਰ ਹਾਂ ਜੂਨਾਂ 'ਚ ਆਇਆ ਪਹਿਲਾਂ, ਪਰ ਪੂਰੇ ਗੁਰੂ ਦੇ ਮਿਲਣ ਕਰਕੇ ਰਾਮਾਨੰਦ ਜੀ ਨੇ ਇੱਕ ਗੱਲ ਸਮਝਾ ਦਿੱਤੀ ਕਿ ਰਾਮ ਨਾਮ ਬਿਨ ਮੁਕਤ ਨਾ ਹੋਈ, ਇਸ ਕਰਕੇ ਤੂੰ ਰਾਮ ਨਾਮ ਹੀ ਜਪਿਆ ਕਰ। ਕਹਿੰਦੇ ਮੈਂ ਇਸੇ 'ਤੇ ਜ਼ੋਰ ਲਾਇਆ, ਜੇ ਮੈਂ ਉਹ ਸ਼ਾਸਤਰ ਪੁਰਾਣ ਗ੍ਰੰਥ ਪੜ੍ਹਦਾ ਪੜ੍ਹਦਾ 36-40-50 ਸਾਲ ਲਾ ਦਿੰਦਾ, ਨਾਮ ਨਾ ਹਿਰਦੇ 'ਚ ਸੋਨਾ ਫੇਰ ਨਹੀਂ ਤਰਦਾ। ਇਸ ਕਰਕੇ ਮੈਂ ਤਾਂ ਸਿੱਧਾ ਡਾਇਰੈਕਟ ਨਾਮ ਨੂੰ ਹੀ ਜਪਣਾ ਸ਼ੁਰੂ ਕਰ ਦਿੱਤਾ, ਉਹ ਮੇਰੇ ਹਿਰਦੇ 'ਚ ਵੱਸ ਗਿਆ। ਹੁਣ ਮੈਂ ਜਨਮ ਮਰਨ ਤੋਂ ਬੰਧਨਾਂ ਤੋਂ ਮੁਕਤ ਹੋ ਗਿਆ ਹਾਂ। ਹੁਣ ਜਦੋਂ ਹਿਰਦੇ 'ਚ ਰਾਮ ਹੈ, ਜਿਹੜੀ ਮਰਜ਼ੀ ਗੱਲ ਪੁੱਛ ਲਓ, ਕਿਉਂਕਿ ਹੁਣ ਬ੍ਰਹਮ ਗਿਆਨ ਹੈ, ਸਭ ਸ਼ਾਸਤਰ ਵੇਦ ਗ੍ਰੰਥ ਸਭ ਆਉਂਦੇ ਹੁਣ ਮੈਨੂੰ। ਇਸ ਕਰਕੇ ਕਈ ਤਾਂ ਪਹਿਲਾਂ ਜ਼ੋਰ ਲਾ ਕੇ ਗ੍ਰੰਥ ਪੜ੍ਹਦੇ ਨੇ, ਉਹ ਸਾਰੀ ਜ਼ਿੰਦਗੀ ਕਿਆ ਪੜ੍ਹੀ ਹੈ, ਕਿਆ ਗੁਣੀਆਂ, ਕਿਆ ਵੇਦ ਪੁਰਾਣਾ ਸੁਣੀਆਂ, ਪੜ੍ਹੇ ਸੁਣੇ ਕਿਆ ਹੋਈ, ਜਬ ਸਹਿਜ ਨਾ ਮਿਲੇ ਸੋਈ। ਉੱਥੇ ਸਹਿਜ ਅਵਸਥਾ ਨਹੀਂ ਆਉਂਦੀ, ਉਹ ਲੜਾਈ ਝਗੜੀ ਕਰਦੇ ਨੇ, ਮੈਨੂੰ ਇਹ ਆਉਂਦਾ ਮੈਨੂੰ ਉਹ ਆਉਂਦਾ। ਜਿਨ੍ਹਾਂ ਦੇ ਹਿਰਦੇ ਚ ਰਾਮ ਵਸ ਜਾਂਦਾ, ਨਾਮ ਵਸ ਜਾਂਦਾ, ਉਹ ਰਾਮ ਨਾਲ ਆਨੰਦ ਰੂਪ ਹੋ ਕੇ ਪਰਮਾਤਮਾ ਚ ਲੀਨ ਹੋ ਜਾਂਦੇ ਹਨ। ਵਾਹਿਗੁਰੂ ਵਾਹਿਗੁਰੂ।